गुरु प्यारी सत्संग जियो और मन बिरती एक अग्र करिए जुग जुग टल धन धन साहिब श्री गुरु ग्रंथ साहिब चरणा चलवाई हाजरियां हाजरियां लवादियां मन बिरती एकाग्र कर दिया गज के बोलना जी वाहिगुरु जी का खालसा वाहिगुरु जी की फतेह। गुरु रूप प्यारी सतसंगत वडभागे हो करमा वाले हो जिन्होंने यहोजा सोहना तो सुहावा समा प्राप्त होंदा जिस समय के अंदर आप जी धन धन साहिब श्री गुरु ग्रंथ साहिब के चरणों में बराजते हो चरणों में बराज के अपने जीवन की सीध लेंदे हो। सो गुरु रूप प्यारी सतसंगत जीओ गुरु साहबन इस मन को समझा करते हैं कि हे मना धन गुरु अर्जन देव पातशाह पंजवें नानक राग गौड़ी महला पंजवां गुरु साहबन समझाउण लगे कहिंदे हे मन जदों गुरु चरणा विच आउना आ गुरु चरणा विच बैठदा आ ते तू गुरु चरणा दे विचों दात किहड़ी लैणी विचार करना साडे मन विच विचार आ जांदी है कि गुरु चरणा दे विच आए हाँ तो कोई संसारिक काम बन जाना चाहिए है कोई संसार की दात मिल जानी चाहिए है जिदे नाल जीवन जिहड़ा सौखा निर्वाह हो जाए। पर गुरु रूप प्यारी सतसंगत जीओ जीवन दे विड़ा सुख लफज है ना सुख लफज किसी संसारी झूठी दात तो पैदा नहीं हो सकता चाहे कोई इंसान किन्ना भी जोर ला लवे किन्ना अमीर होवे किन्ना धनवान होवे पर संसार की किसी झूठी दात तो कभी सुख उत्पन्न नहीं हो सकता। सो गुरु जी समझाउण लगे आप जी नूं कहिंदे पायो बाल बुद्ध सुख रे पायो बाल बुद्ध सुख रे। गुरु जी समझाउण लगे कहन लगे जदों ये मन गुरु साहबां दे चरणां विच पहुँचदा आ ते गुरु साहबां दे विचों जदों गुरु साहबां दी बाणी पढ़दा आ गुरबाणी दी विचार करदा आ कहिंदे उस समय ये जिहड़ा मन आ इहदी बाल बुद्धि होनी चाहीदी है। बाल बुद्धि किहड़ी है जिंदगी दे अंदर विचार करना जिहड़ा बच्चा आ ना जिहड़ा बालक आ उहदी बुद्धि कैसी है उहदी बुद्धि लापरवाही है उहनूं किसे दी परवाह नहीं है। कदी देखना जिहड़ा बच्चा है ना बच्चा छोटा उस बच्चे नूं ना अमीरी ते ना गरीबी दा भाव हुंदा है। किसे वेले अमीर दा बच्चा हुंदा है ते बाहर गरीब दे बच्चे नाल खेडण डिया हुंदा है उहदा प्यो जरूर उहनूं कहिंदा है कहिंदा पुत्तर शर्म कर उह झुग्गी च खेडण डिया तूं उहदे नाल खेडदा पिया उह ते गरीब आदमी ने तूं किन्ना अमीर आदमी पर बच्चे नूं दोस्ती ते खेड प्यारी है बच्चे नूं अमीरी ते गरीबी दा भाव नहीं हुंदा। गुरु जी समझाउण लगे कहिंदे जदों गुरु चरणा विच आउना आ ते बराजदा आ ना ते मना गुरबाणी जदों पढ़दा आ ते इह गुरबाणी दी समझ भी तैनूं तां आउणी आ वी तेरी बाल बुद्धि होनी चाहीदी है। बाल बुद्धि ठीक है पायो बाल बुद्ध सुख रे सुख किहड़ा सुख कोई संसारी दात नहीं है। सुख किहनूं कहिंदे ने मन दे टिकाउ नूं। कदी जिंदगी 'च विचार करके देखियो मन का टकाव बन जाए तो बंदा सुखी हो सकता है मन की भटकना ना खत्म हो बंदे को धन जिन्ना मर्जी हो कभी सुखी नहीं हो सकता। ये तो मतलब मन के टका गुरु जी सुख अखर न जोड़ते हैं कहते भाई जे तेरे अंदर बाल बुद्धि आ ना तो बाल बुद्धि अंदर तेरा मन टिक सकता गुरु चरणा दे विच ते जे तेरे अंदर सियाने वाली सियाणप आ तो कभी तेरा मन जिहड़ा गुरु चरणा 'च टिक ही नहीं सकता। कहते फिर इदा कर पायो बाल बुद्ध सुख रे कहिंदे अपने अंदर बाल बुद्धि पैदा कर फिर तेनूं सुख मिलेगा कहिंदा भाव तेरे मन का टिकाव बनूगा। जदों मन का टिकाव बनूगा मन तेरा टिकूगा तो फिर की होएगा कहिंदे हरख सोग हान मृत दुख सुख चित समसर गुर मिले। गुरु जी समझाउण लगे कहिंदे मना फिर तेरी अवस्था कैसी बनेगी ऐसी अवस्था तेरी बन जाएगी कैसी अवस्था बनेगी हरख हरख कहिंदे ने खुशी नूं सोग कहिंदे ने गमी नूं हान कहिंदे ने घाटे नूं ते मृत कहिंदे ने मौत नूं दुख कहिंदे ने मन दी भटकना नूं ते सुख कहिंदे ने मन दे टिकाउ नूं ते चित कहिंदे ने हिरदे दे अंदर समसर बराबर ठीक है। फिर गुरु जी की कहिण लगे क ਕਹਿੰਦਾ ਗੁਰ ਮਿਲੇ, ਕਹਿੰਦੇ ਫਿਰ ਜਦੋਂ ਤੂੰ ਬਾਲ ਬੁੱਧੀ ਦੇ ਵਿੱਚ ਗੁਰਬਾਣੀ ਨੂੰ ਪੜ੍ਹੇਗਾ, ਗੁਰੂ ਦੀ ਵਿਚਾਰ ਨੂੰ ਸ਼ਰਵਣ ਕਰੇਗਾ, ਤਾਂ ਉਸ ਬਾਲ ਬੁੱਧੀ ਅੰਦਰ ਤੈਨੂੰ ਕੀ ਮਿਲੂਗਾ? ਸੁੱਖ ਮਿਲੂਗਾ, ਮਨ ਦਾ ਟਿਕਾ ਬਣੂਗਾ। ਕਹਿੰਦੇ ਜਦੋਂ ਮਨ ਦਾ ਟਿਕਾ ਬਣੂਗਾ ਤਾਂ ਫਿਰ ਕੀ ਹੋਏਗਾ? ਤੇਰੇ ਅੰਦਰ ਤਬਦੀਲੀ ਆਏਗੀ। ਕੈਸੀ ਤਬਦੀਲੀ ਆਏਗੀ? ਫਿਰ ਤੇਰੀ ਸੁਰਤੀ ਜਿਹੜੀ ਸ਼ਬਦ ਨਾਲ ਜੁੜ ਜਾਏਗੀ। ਦੇਖ ਲਿਆ ਗੁਰ ਮਿਲੇ, ਇੱਥੇ ਗੁਰੂ ਮਿਲੇ ਨਹੀਂ ਲਿਖਿਆ, ਇੱਥੇ ਗੁਰ ਮਿਲੇ ਲਿਖਿਆ। ਗੁਰ ਅਤੇ ਗੁਰੂ 'ਚ ਫਰਕ ਆ, ਠੀਕ ਆ ਬਈ। ਗੁਰੂ ਕੌਣ ਆ? ਜਿਹੜਾ ਗੁਰ ਦਿੰਦਾ ਹੈ, ਜਿਹੜਾ ਸਾਨੂੰ ਸ਼ਬਦ ਦੀ ਦਾਤ ਦਿੰਦਾ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਗੁਰੂ ਹੈ। ਅਸੀਂ ਇਹਨਾਂ ਕੋਲੋਂ ਕੀ ਲੈਣ ਆਉਂਦੇ? ਅਸੀਂ ਇਹਨਾਂ ਕੋਲ ਗੁਰ ਲੈਣ ਆਉਂਦੇ ਹਾਂ, ਜੁਗਤੀ ਲੈਣ ਆਉਂਦੇ, ਟੈਕਨੀਕ ਲੈਣ ਆਉਂਦੇ, ਸ਼ਬਦ ਦੀ ਦਾਤ ਲੈਣ ਆਉਂਦੇ ਹਾਂ। ਜਦੋਂ ਸਾਨੂੰ ਉਹ ਸ਼ਬਦ ਮਿਲਦਾ ਆ, ਸ਼ਬਦ ਸਾਨੂੰ ਗੁਰੂ ਨੇ ਦਿੱਤਾ, ਪਰ ਸਾਡੀ ਸੁਰਤੀ ਸ਼ਬਦ ਨਾਲ ਨਹੀਂ ਮੇਲ ਕਰਦੀ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਅਤੇ ਗੁਰੂ ਜੀ ਸੁੱਤ ਸ਼ਬਦ ਦੇ ਮਿਲਾਪ ਦੀ ਵਿਵਸਥਾ ਦੱਸਦੇ ਵੀ ਕਿਵੇਂ ਹੋਵੇਗਾ। ਕਹਿੰਦੇ ਜਦੋਂ ਤੇਰੇ ਅੰਦਰ ਬਾਲ ਬੁੱਧੀ ਹੋਵੇਗੀ ਨਾ, ਤੇਰੀ ਸੋਚ ਬੱਚਿਆਂ ਵਰਗੀ ਹੋ ਜਾਏਗੀ ਨਾ, ਫਿਰ ਤੈਨੂੰ ਸੰਸਾਰ ਦੀ ਪਰਵਾਹ ਨਹੀਂ ਰਹੇਗੀ। ਜਦੋਂ ਸੰਸਾਰ ਦੀ ਪਰਵਾਹ ਨਹੀਂ ਰਹੇਗੀ ਤਾਂ ਗੁਰੂ ਜੀ ਸਮਝਾਉਣ ਲੱਗੇ, ਫਿਰ ਤੇਰੇ ਅੰਦਰ ਅਵਸਥਾ ਪੈਦਾ ਹੋਵੇਗੀ, ਤੇਰੀ ਸੁਰਤ ਸ਼ਬਦ ਨਾਲ ਜੁੜ ਜਾਏਗੀ। ਗੁਰ ਮਿਲੇ, ਗੁਰ ਦਾ ਭਾਵ ਜੁਗਤੀ, ਮਲੇ ਦਾ ਭਾਵ ਮਿਲਾਪ ਹੋ ਜਾਣਾ। ਤੇਰੀ ਸੁਰਤ ਸ਼ਬਦ ਦਾ ਮਿਲਾਪ ਹੋਵੇਗਾ, ਜਦੋਂ ਸੁਰਤ ਸ਼ਬਦ ਦਾ ਮਿਲਾਪ ਹੋਵੇਗਾ ਨਾ, ਤਾਂ ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਫਿਰ ਤੈਨੂੰ ਖੁਸ਼ੀ ਅਤੇ ਗਮੀ, ਘਾਟਾ ਅਤੇ ਮੌਤ, ਆ ਸੰਸਾਰੀ ਦੁੱਖ ਸੁੱਖ ਜਿਹਨਾਂ ਮਗਰ ਭੱਜਾ ਫਿਰਦਾ ਵੀ ਨਹੀਂ ਯਾਰ ਮੈਂ ਦੁਖੀ ਬਣਾ ਆ, ਫਲਾਣਾ ਸੋ ਸੁਖੀ ਬੜਾ, ਕਿਤੇ ਸਾਨੂੰ ਵੀ ਸੁੱਖ ਮਿਲ ਜਾਣ, ਸਾਡੇ ਵੀ ਘਰ ਕਿਤੇ ਦਾਤ ਕੋਈ ਮਿਲ ਜਾਏ, ਸਾਨੂੰ ਵੀ ਕੋਈ ਪ੍ਰਾਪਤੀ ਹੋ ਜਾਏ ਕਿਸੇ ਚੀਜ਼ ਦੀ। ਹੈ ਕਹਿੰਦੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੂੰ ਇੱਕੋ ਜਿਹਾ ਜਾਣੇਗਾ, ਕਿਉਂਕਿ ਬਾਲ ਬੁੱਧ 'ਚ ਚਲਾ ਗਿਆ, ਕਿਉਂਕਿ ਬੱਚੇ ਨੂੰ ਕੀ ਹੈ? ਕਦੀ ਦੇਖਿਓ ਆਪ ਜੀ ਨੇ ਜ਼ਿੰਦਗੀ 'ਚ ਵੇਖਿਆ ਹੋਵੇਗਾ, ਛੋਟਾ ਜਿਹਾ ਬੱਚਾ, ਉਹਦੀ ਮਾਂ ਮਰ ਗਈ, ਮਾਂ ਮਰ ਗਈ, ਉਹ ਦੁੱਧ ਲਈ ਰੋ ਰਿਹਾ, ਮਾਂ ਲਈ ਨਹੀਂ ਰੋ ਰਿਹਾ, ਕਿਉਂਕਿ ਉਹਨੂੰ ਮਾਂ ਦੀ ਬੁੱਧੀ ਨਹੀਂ, ਸੋਝੀ ਨਹੀਂ, ਦੁੱਧ ਲਈ ਰੋ ਰਿਹਾ। ਕਿਸੇ ਨੇ ਉਹਨੂੰ ਚੁੱਕਿਆ ਅਤੇ ਬੋਤਲ ਦੁੱਧ ਪਾ ਕੇ ਉਹਦੇ ਮੂੰਹ 'ਚ ਪਾ ਦਿੱਤਾ, ਜਦੋਂ ਦੁੱਧ ਪਾ ਦਿੱਤਾ ਤਾਂ ਦੁੱਧ ਪੀਣ ਲੱਗ ਪਿਆ, ਦੁੱਧ ਪੀਆ, ਦੁੱਧ ਪੀਣ ਤੋਂ ਬਾਅਦ ਖੇਡਣ ਲੱਗ ਪਿਆ। ਉਹ ਜਿੰਨੇ ਜਿਹੜੇ ਸਿਆਣੇ ਲੋਕ ਤੁਰੇ ਫਿਰਦੇ ਆ ਨਾ, ਉਹ ਬੜੇ ਉਦਾਸ ਹੋ ਰਹੇ ਨੇ, ਦੇਖੋ ਇਹ ਛੋਟਾ ਜਿਹਾ ਨਿਆਣਾ, ਇਹਦੀ ਮਾਂ ਮਰ ਗਈ। ਦੇਖੋ ਸਿਆਣਾ ਕੀ ਕਹਿੰਦਾ, ਕਹਿੰਦਾ ਵਾਕਈ ਯਾਰ ਜੀਵਨ ਤਾਂ ਇੱਦਾਂ ਦਾ ਹੋਣਾ ਚਾਹੀਦਾ। ਬੋਲਿਆ ਕਿਉਂ? ਕਹਿੰਦਾ ਦੇਖ ਲਾ ਦੀ ਮਾਂ ਮਰ ਗਈ, ਪਰ ਇਹਨੂੰ ਕੋਈ ਦੁੱਖ ਨਹੀਂ, ਇਹਨੂੰ ਪਤਾ ਹੀ ਨਹੀਂ ਮਾਂ ਕੀ ਹੁੰਦੀ। ਕਹਿੰਦਾ ਅਸੀਂ ਧਾਹਾਂ ਮਾਰਨ ਡਏ ਆ, ਇਹ ਹੱਸਣ ਡਿਆ, ਖੇਡਣ ਡਿਆ। ਇਹਦਾ ਮਤਲਬ ਗੁਰੂ ਜੀ ਕਹਿੰਦੇ ਉਸ ਅਵਸਥਾ ਵਿੱਚ ਸੋਝੀ ਨਹੀਂ ਹੈ। ਅਤੇ ਗੁਰੂ ਜੀ ਕਹਿਣ ਲੱਗੇ ਜੇ ਤੂੰ ਸਿਆਣਾ ਵੀ ਹੋ ਗਿਆ, ਵੱਡਾ ਵੀ ਹੋ ਗਿਆ ਨਾ, ਪਰ ਗੁਰੂ ਚਰਨਾਂ ਦੇ ਵਿੱਚ ਬਾਲ ਬੁੱਧੀ 'ਚ ਹੀ ਰਹੋ, ਉਸੇ ਬਚਪਨ 'ਚ ਹੀ ਰਹੋ। ਜੇ ਗੁਰਬਾਣੀ ਨੂੰ ਸਮਝਣਾ ਹੀ, ਜੇ ਇਸ ਮਾਰਗ ਨੂੰ ਸਮਝਣਾ ਹੀ, ਜੇ ਇਸ ਮਾਰਗ 'ਤੇ ਚੱਲਣਾ ਹੀ ਨਾ, ਦੇਖੋ ਗੁਰੂ ਜੀ ਨੇ ਇਸ ਮਨ ਨੂੰ ਬਾਲ ਬੁੱਧੀ ਵਿੱਚ ਲਿਜਾ ਕੇ ਸਮਝਾਉਣਾ ਕੀਤਾ। ਕਹਿਣ ਲੱਗੇ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ, ਇਹ ਬਾਲ ਬੁੱਧੀ 'ਚ ਲਿਜਾ ਕੇ ਸਮਝਾਉਣਾ ਕੀਤਾ। ਕਹਿਣ ਲੱਗੇ ਮਨਾ ਕਾਹਦੀ ਮਾਂ ਕਾਹਦਾ ਬਾਪ? ਕਹਿੰਦਾ ਕਿਉਂ? ਕਹਿੰਦਾ ਪੁੱਤਰ ਇਹ ਤਾਂ ਨਾਮ ਮਾਤਰ ਝੂਠੇ ਸਾਖ ਨੇ ਥੋੜ੍ਹੇ ਸਮੇਂ ਲਈ, ਕੋਈ ਮਾਂ ਬਣ ਗਈ, ਕੋਈ ਬਾਪ ਬਣ ਗਿਆ, ਪਰ ਅਸਲ ਵਿੱਚ ਤੂੰ ਅਗਰ ਕਿਤੇ ਵਿਚਾਰ ਕਰਕੇ ਦੇਖੇ ਨਾ, ਤਾਂ ਇਹਨਾਂ ਨਾਲ ਤੇਰਾ ਸੰਬੰਧ ਨਹੀਂ, ਅਸਲੀ ਮਾਂ ਬਾਪ ਤਾਂ ਤੇਰਾ ਅਕਾਲ ਪੁਰਖ ਆ, ਉਹ ਪਰਮਾਤਮਾ ਆ ਅਸਲੀ ਮਾਂ ਬਾਪ, ਠੀਕ ਹੈ। ਤਾਂ ਹੀ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਜਦੋਂ ਬਾਲ ਬੁੱਧੀ ਵਿੱਚ ਜਾਵੇਂਗਾ ਤਾਂ ਫਿਰ ਤੇਰੀ ਸੁਰਤ ਜਿਹੜੀ ਆ ਸ਼ਬਦ ਨਾਲ ਜੁੜੇਗੀ। ਜਦੋਂ ਸੁਰਤ ਸ਼ਬਦ ਨਾਲ ਜੁੜੇਗੀ ਫਿਰ ਤੇਰੇ ਅੰਦਰ ਦੀ ਅਵਸਥਾ ਕੈਸੀ ਬਣ ਜਾਏਗੀ? ਤੈਨੂੰ ਫਿਰ ਫੀਲ ਹੋਏਗਾ, ਮਹਿਸੂਸ ਹੋਏਗਾ। ਕਹਿੰਦਾ ਕੀ ਮਹਿਸੂਸ ਹੋਏਗਾ? ਕਹਿੰਦਾ ਫਿਰ ਤੇਰੀ ਐਸੀ ਅਵਸਥਾ ਬਣ ਜਾਏਗੀ ਕਿ ਤੈਨੂੰ ਕਿਸੇ ਖੁਸ਼ੀ ਅਤੇ ਕਿਸੇ ਗਮੀ ਦਾ ਪਤਾ ਨਹੀਂ ਰਹੇਗਾ। ਤੇਰੇ ਲਈ ਖੁਸ਼ੀ ਵੀ ਇੱਕੋ ਜਿਹੀ ਚੀਜ਼, ਤੇਰੇ ਲਈ ਗਮੀ ਵੀ ਇੱਕੋ ਜਿਹੀ ਚੀਜ਼, ਫਿਰ ਤੇਰੀ ਅਵਸਥਾ ਐਸੀ ਬਣ ਜਾਣੀ ਹੈ, ਤੂੰ ਕਹਿਣਾ ਵੀ ਛੱਡ ਪਰੇ ਯਾਰ ਕੀ ਲੈਣਾ ਇਸ ਸੰਸਾਰ ਤੋਂ। ਉਹਨਾਂ ਚਿਰ ਤੈਨੂੰ ਕੀ ਰਹਿੰਦਾ? ਧਿਆਨ ਦੇਣਾ ਆਪ ਜੀ। ਬੰਦਾ ਕਹਿੰਦਾ ਵੀ ਜੋ ਮਰਜ਼ੀ ਹੈ, ਹੁਣ ਸੰਸਾਰ ਦੇ ਉੱਤੇ ਆਏ ਹਾਂ, ਰੋਜ਼ਮਰ੍ਹਾ ਦੀਆਂ ਚੀਜ਼ਾਂ ਚਾਹੀਦੀਆਂ ਨੇ, ਕੋਈ ਸੰਸਾਰੀ ਸੁੱਖ ਚਾਹੀਦਾ ਆ, ਕਿਉਂਕਿ ਉਹਨੂੰ ਸੁੱਖ ਦਾ ਨਹੀਂ ਪਤਾ। ਉਹ ਸੁੱਖ ਕਿਹਨੂੰ ਮੰਨ ਬੈਠਾ? ਝੂਠੀਆਂ ਦਾਤਾਂ ਨੂੰ। ਕਹਿੰਦਾ ਜੇ ਚੰਗੀਆਂ ਕੋਲ ਹੋਣਗੀਆਂ ਤਾਂ ਸੁਖੀ ਹੋਵਾਂਗੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜ਼ਿੰਦਗੀ ਦੇ ਵਿੱਚ ਐਸੀ ਮਨ ਬਿਰਤੀ ਬਣਾਉਣੀ ਹੈ, ਐਸੀ ਮਨ ਬਿਰਤੀ ਬਣਾਉਣੀ ਹੈ ਕਿ ਆਪ ਜੀ ਦੇ ਅੰਦਰ ਦੀ ਸੋਚ ਐਸੀ ਬਣ ਜਾਏ ਵੀ ਜਦੋਂ ਆਪ ਜੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿੰਦੇ ਹੋ, ਜਦੋਂ ਬਾਣੀ ਪੜ੍ਹਦੇ ਹੋ ਨਾ, ਪਹਿਲਾਂ ਆਪ ਜੀ ਦੀ ਅਵਸਥਾ ਐਸੀ ਬਣੂਗੀ ਤਾਂ ਆਪ ਜੀ ਨੂੰ ਇਸ ਗੱਲ ਦੀ ਸਮਝ ਲੱਗਣੀ ਹੈ, ਉਹਨਾਂ ਚਿਰ ਸਮਝ ਨਹੀਂ ਲੱਗਣੀ। ਠੀਕ ਆ, ਫਿਰ ਗੁਰੂ ਜੀ ਅੱਗੇ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਜਿਉਂ ਲਓ ਹੌਂਕ 'ਚ ਸੋਚੋ ਚਿਤਵੋਂ ਤੋਂ ਲਓ ਦੁੱਖਣ ਭਰੇ। ਕਹਿੰਦਾ ਜਿਉਂ ਲਓ ਹੌਂਕ 'ਚ ਸੋਚੋ ਚਿਤਵੋਂ, ਕਹਿੰਦਾ ਜਿੰਨਾ ਚਿਰ ਮੈਂ ਕੁਝ ਸੋਚਦਾ ਹਾਂ ਚਿਤਵਦਾ ਹਾਂ, ਕਹਿੰਦਾ ਭਾਵ ਆਪਣੇ ਚੇਤੇ 'ਚ ਰੱਖਦਾ ਹਾਂ ਕਿਸੇ ਸੋਚ ਨੂੰ, ਵੀ ਫਲਾਣੀ ਸੋਚ ਮੇਰੀ ਪੂਰੀ ਹੋਣੀ ਚਾਹੀਦੀ ਹੈ, ਫਲਾਣੀ ਚੀਜ਼ ਮੈਨੂੰ ਮਿਲਣੀ ਚਾਹੀਦੀ ਹੈ, ਮੈਂ ਆਪਣੇ ਧਿਆਨ 'ਚ ਰੱਖਦਾ, ਮੈਂ ਆਪਣੇ ਚੇਤੇ 'ਚ ਰੱਖਦਾ ਹਾਂ, ਜਿੰਨਾ ਚਿਰ ਮੈਂ ਚੇਤੇ 'ਚ ਰੱਖਦਾ ਹਾਂ ਤੋਂ ਲਓ ਦੁੱਖ ਨੂੰ ਭਰੇ। ਕਹਿੰਦਾ ਉਨਾ ਚਿਰ ਮੇਰੇ ਅੰਦਰ ਦੁੱਖ ਹੀ ਦੁੱਖ ਭਰੇ ਰਹਿੰਦੇ ਆ, ਦੁੱਖ ਹੀ ਦੁੱਖ ਭਰੇ ਰਹਿੰਦੇ ਆ। ਆਪ ਜੀ ਜ਼ਿੰਦਗੀ ਦੀ ਵਿਚਾਰ ਕਰਕੇ ਦੇਖਿਓ, ਜਦੋਂ ਬੰਦੇ ਦੇ ਮਨ ਵਿੱਚ ਕੋਈ ਸੋਚ ਪੈਦਾ ਹੋ ਜਾਂਦੀ ਨਾ, ਜਦੋਂ ਸੋਚ ਪੈਦਾ ਹੋ ਜਾਂਦੀ ਹੈ, ਉਹ ਸੋਚ ਦੇ ਅਧੀਨ ਫਿਰ ਉਹਦੇ ਮਨ ਦੀ ਅਵਸਥਾ ਬਣਦੀ ਹੈ ਕਿ ਯਾਰ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ, ਮੇਰਾ ਕੰਮ ਬਣਨਾ ਚਾਹੀਦਾ ਹੈ। ਜਦੋਂ ਉਹ ਸੋਚ ਪੈਦਾ ਕਰ ਲੈਂਦਾ ਨਾ, ਫਿਰ ਦੇਖਿਓ ਜਿੰਨਾ ਚਿਰ ਉਹਦੀ ਚੀਜ਼ ਉਹ ਮਿਲਦੀ ਨਹੀਂ ਹੈ, ਉਹ ਕੰਮ ਬਣਦਾ ਨਹੀਂ ਹੈ, ਉਹਨਾਂ ਚਿਰ ਉਹ ਬੜਾ ਦੁਖੀ ਰਹਿੰਦਾ ਹੈ। ਦੁਖੀ ਦਾ ਭਾਵ ਕੀ ਹੈ, ਉਹਦੇ ਮਨ ਦੀ ਭਟਕਣਾ ਵੱਧ ਜਾਂਦੀ ਹੈ, ਉਹਦਾ ਮਨ ਭਟਕਦਾ ਹੀ ਰਹਿੰਦਾ, ਮਨ ਖਲੋਂਦਾ ਹੀ ਨਹੀਂ। ਤੁਸੀਂ ਕਦੀ ਦੇਖਿਆ ਹੋਣਾ ਜ਼ਿੰਦਗੀ ਤਜਰਬਾ ਕਰਕੇ, ਕੋਈ ਪੁਰਾਣੀ ਮਨ ਵਿੱਚ ਕੋਈ ਗੱਲ ਸੋਚਦਾ ਵੀ ਫਲਾਣਾ ਕੰਮ ਬਣ ਜਾਣਾ ਚਾਹੀਦਾ, ਫਲਾਣੀ ਚੀਜ਼ ਮੈਨੂੰ ਮਿਲ ਜਾਣੀ ਚਾਹੀਦੀ ਹੈ, ਉਦੋਂ ਜਦੋਂ ਉਹ ਸੋਚਦਾ ਨਾ ਤਾਂ ਉਹ ਪਾਠ ਕਰਨ ਲੱਗ ਪੈਂਦਾ। ਉਹਨੂੰ ਕਿਸੇ ਨੇ ਕੀ ਕਿਹਾ ਵੀ ਯਾਰ ਕੰਮ ਤੇਰਾ ਬਣ ਜਾਊ, ਤੂੰ ਪਾਠ ਕਰਨ ਲੱਗ ਪਿਆ, ਗੁਰਬਾਣੀ ਪੜ੍ਹਨ ਲੱਗ ਪਿਆ। ਜਦੋਂ ਪਾਠ ਕਰਨ ਲੱਗਾ, ਗੁਰਬਾਣੀ ਪੜ੍ਹਨ ਲੱਗਾ, ਤਾਂ ਦੁਖੀ ਹੈ, ਉਸ ਚੀਜ਼ ਦੀ ਪ੍ਰਾਪਤੀ ਲਈ ਉਹ ਦੁਖੀ ਹੈ। ਉਹ ਦੁੱਖ ਦਾ ਮਤਲਬ ਕੀ ਹੈ ਕਿ ਉਹਦਾ ਮਨ ਭਟਕੀ ਜਾ ਰਿਹਾ, ਉਹਦਾ ਮਨ ਖਲੋਂਦਾ ਹੀ ਨਹੀਂ ਕਿਤੇ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਜੀ ਬਾਣੀ 'ਚ ਪੰਕਤੀ ਦਰਜ ਕਰਦੇ ਆ, ਕਹਿੰਦੇ ਦਸੰਤਰ ਭਵੇ ਪਾਠ ਪੜ ਤਾਕਾ ਤ੍ਰਿਸ਼ਨਾ ਹੋਏ ਵਧੇਰੇ। ਦਸੰਤਰ ਭਵੇ, ਦੇਸ਼ਾਂ ਦੇਸ਼ਾਂ 'ਚ ਮਨ ਭਟਕਦਾ ਹੈ, ਦਸੰਤਰ ਭਵੇ ਪਾਠ ਪੜਤਾ ਕਾ, ਗੁਰੂ ਜੀ ਕਹਿਣ ਲੱਗੇ ਵੀ ਮਨ ਦੇ ਦੇਸ਼ਾਂ ਦੇਸ਼ਾਂ 'ਚ ਭਟਕਣ ਰਿਹਾ ਅਤੇ ਪਾਠ ਪੜ੍ਹ ਪੜ੍ਹ ਕੇ ਨਾ ਥੱਕ ਗਿਆ। ਕਦੀ ਦੇਖਿਓ ਆਪ ਜੀ ਦੇ ਮਨ ਵਿੱਚ ਗੱਲ ਪੈਦਾ ਹੋਵੇਗੀ, ਠੀਕ ਹੈ, ਕੋਈ ਸੱਜਣ ਆਪ ਜੀ ਨੂੰ ਕਹਿ ਦੇਗਾ ਵੀ ਗੁਰਬਾਣੀ ਪੜ੍ਹਿਆ ਕਰੋ, ਪਾਠ ਕਰਿਆ ਕਰੋ ਬਈ, ਅਤੇ ਆਪ ਦੇ ਮਨ ਵਿੱਚ ਅੰਦਰੋਂ ਆਵਾਜ਼ ਆਪੇ ਆਏਗੀ ਉਹ ਬੜੇ ਪਾਠ ਕੀਤੇ ਯਾਰ, ਥੱਕ ਗਏ ਹੁੰਦਾ ਪਾਠ ਕਰਕੇ, ਸੋਚੀ ਤਾਂ ਕੋਈ ਆਉਣ ਨਹੀਂ ਡਈ। ਕਿਹੜੀ ਗੱਲ ਨਹੀਂ ਆਉਣ ਡਈ, ਕਿਉਂਕਿ ਗੁਰੂ ਜੀ ਕਹਿੰਦੇ ਦਸੰਤਰ ਭਵੇ ਪਾਠ ਪੜਤਾ ਕਾ ਤ੍ਰਿਸ਼ਨਾ ਹੋਏ ਵਧੇਰੇ। ਕਹਿੰਦਾ ਵੀ ਪਾਠ ਤਾਂ ਕਰੀ ਜਾਣ ਰਿਹਾ ਅਤੇ ਮਨ ਖਲੋਂਦਾ ਨਹੀਂ ਹੈ, ਮਨ ਦੇਸ਼ਾਂ ਦੇਸ਼ਾਂ 'ਚ ਭਟਕਣ ਰਿਹਾ। ਕਹਿੰਦੇ ਇਹੋ ਜਿਹੇ ਬੰਦੇ ਅੰਦਰ ਗੁਰਬਾਣੀ ਨੂੰ ਪੜ੍ਹ ਕੇ ਤ੍ਰਿਸ਼ਨਾ ਘਟਣੀ ਚਾਹੀਦੀ ਸੀ, ਕਹਿੰਦੇ ਹੋਰ ਤ੍ਰਿਸ਼ਨਾ ਵੱਧ ਜਾਂਦੀਆਂ ਨੇ, ਤ੍ਰਿਸ਼ਨਾ ਹੋਏ ਵਧੇਰੇ, ਤ੍ਰਿਸ਼ਨਾ ਹੋਰ ਵਧੀ ਜਾਂਦੀ ਹੈ ਕਿਉਂਕਿ ਮਨ ਖਲੋਂਦਾ ਨਹੀਂ ਪਿਆ, ਮਨ ਭਟਕਦਾ ਪਿਆ। ਫਿਰ ਅੱਗੇ ਦੇਖੋ ਕੀ ਲਿਖਿਆ ਉਹਨਾਂ ਨੇ, ਅੱਗੇ ਜਾ ਕੇ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਕਾਚੀ ਪਿੰਡੀ ਸ਼ਬਦ ਨਾ ਚੀਨੇ, ਉਧਰ ਭਰੇ ਜੈਸੇ ਢੋਰੇ। ਕਾਚੀ ਪਿੰਡੀ, ਕਾਚੀ ਕਹਿੰਦੇ ਮਾੜੀ, ਪਿੰਡੀ ਕਹਿੰਦੇ ਮਤ ਨੂੰ, ਪਿੰਡੀ ਮਤ ਨੂੰ ਕਹਿੰਦੇ ਆ। ਅਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਾਚੀ ਪਿੰਡੀ ਸ਼ਬਦ ਨਾ ਚੀਨੇ, ਕਹਿੰਦੇ ਮਾੜੀ ਮਤ ਵਾਲਾ ਸ਼ਬਦ ਨਾ ਚੀਨੇ। ਕਹਿੰਦਾ ਭਾਵ ਸ਼ਬਦ ਦੇ ਜ਼ਰੀਏ ਉਸ ਪਰਮਾਤਮਾ ਦੀ ਪਹਿਚਾਣ ਨਹੀਂ ਕਰਨੀ ਚਾਹੁੰਦਾ, ਆਪਣੇ ਅੰਦਰ ਸ਼ਬਦ ਦੀ ਆਰਾਧਨਾ ਨਹੀਂ ਕਰਦਾ, ਆਪਣੇ ਅੰਦਰ ਨਾਮ ਸਿਮਰਨ ਨਹੀਂ ਕਰਦਾ। ਕਿਵੇਂ? ਆਪ ਜੀ ਨੇ ਜ਼ਿੰਦਗੀ ਵਿੱਚ ਗੱਲ ਦੇਖੀ ਹੋਣੀ ਹੈ, ਕੋਈ ਰੁੱਖ ਹੋਵੇ, ਕੋਈ ਰੁੱਖ ਹੋਵੇ, ਭਾਵੇਂ ਉਹ ਟਾਹਲੀ ਹੋਵੇ, ਭਾਵੇਂ ਤਰੇਕ ਹੋਵੇ, ਭਾਵੇਂ ਸ਼ਤੂਤ ਹੋਵੇ, ਕੋਈ ਵੀ ਰੁੱਖ ਹੋਵੇ, ਉਹ ਰੁੱਖ ਹਰਿਆ ਆ, ਆਪ ਜੀ ਉਹਦੀ ਟਹਿਣੀ ਤੋੜ ਦਿਓ, ਕੋਈ ਉਹਦੀ ਟਹਿਣੀ ਤੋੜ ਲਿਓ। ਜਦੋਂ ਉਹਦੀ ਟਹਿਣੀ ਤੋੜੋਗੇ ਨਾ, ਅਤੇ ਆਪ ਜੀ ਇੱਕ ਚੀਜ਼ ਨੋਟ ਕਰਕੇ ਦੇਖਿਓ, ਉਹ ਜਿਹੜੀ ਟਹਿਣੀ ਹੈ ਨਾ, ਉਹਨੂੰ ਜਿੱਧਰ ਮਰਜ਼ੀ ਘੁਮਾ ਲਿਓ, ਫੋਲਡ ਕਰ ਲਿਓ, ਉਹ ਫੋਲਡ ਹੋ ਜਾਂਦੀ ਹੈ, ਬੈਂਡ ਹੋ ਜਾਂਦੀ ਹੈ, ਹੈ ਨਾ, ਭਾਵੇਂ ਤਾਂ ਨੂੰ ਕਰ ਲਿਓ, ਭਾਵੇਂ ਠਾਹ ਨੂੰ ਕਰ ਲਿਓ, ਬੈਂਡ ਹੋ ਜਾਂਦੀ ਹੈ। ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਇਹਦਾ ਮਤਲਬ ਗੁਰੂ ਜੀ ਕਹਿੰਦੇ ਨੇ ਕਿ ਜਿੱਦਾਂ ਉਸ ਰੁੱਖ ਦੀ ਟਹਿਣੀ ਜਿਹੜੀ ਆ ਬੈਂਡ ਕੀਤੀ ਜਾ ਸਕਦੀ ਆ, ਕਿਸੇ ਪਾਸੇ ਮੋੜੀ ਜਾ ਸਕਦੀ ਹੈ। ਕਹਿੰਦਾ ਹਾਂਜੀ। ਕਹਿੰਦੇ ਫਿਰ ਵਿਚਾਰ ਕਰ, ਜਿਵੇਂ ਰੁੱਖ ਦੀ ਟਹਿਣੀ ਕਿਸੇ ਪਾਸੇ ਮੋੜੀ ਜਾ ਸਕਦੀ ਆ, ਕਹਿੰਦੇ ਮਨਾ ਇੱਦਾਂ ਹੀ ਤੇਰੀ ਮੱਤ ਵੀ ਕਿਸੇ ਪਾਸੇ ਮੋੜੀ ਜਾ ਸਕਦੀ ਹੈ। ਰੁੱਖ ਦੀ ਟਹਿਣੀ ਨਹੀਂ ਆਈ ਹੋ ਤੁਸੀਂ? ਕਹਿੰਦਾ ਰੁੱਖ ਦੀ ਟਹਿਣੀ ਤੋੜ ਕੇ ਦੇਖ, ਜਿੱਧਰ ਮਰਜ਼ੀ ਮੋੜ ਲਈ, ਬੈਂਡ ਕਰ ਲਈ। ਕਹਿੰਦਾ ਇੱਦਾਂ ਤੇਰੀ ਮੱਤ ਜਿਹੜੀ ਆ ਬੈਂਡ ਹੋ ਸਕਦੀ ਆ, ਤੇਰੀ ਮੱਤ ਵੀ ਮੋੜੀ ਜਾ ਸਕਦੀ ਹੈ। ਪਰ ਹੁਣ ਇੱਕ ਸੱਜਣ ਨੇ ਟਹਿਣੀ ਤੋੜੀ, ਟਹਿਣੀ ਤੋੜੀ ਜਿਸ ਵੇਲੇ, ਟਹਿਣੀ ਸੀਗੀ ਟਾਹਲੀ ਦੀ, ਉਹਦੇ ਪੱਤੇ ਪੁੱਤੇ ਲਾ ਦਿੱਤੇ, ਲਾ ਕੇ ਨਾ ਉਹਨੇ ਕੀ ਕੀਤਾ, ਉਹਦੀ ਟਹਿਣੀ ਸੀ ਨਾ ਚਿੱਕੜ ਚਿੱਕੜ ਪੋਤੀ, ਉਸ ਟਹਿਣੀ ਨੂੰ ਚਿੱਕੜ ਚਿੱਕੜ ਲੱਗ ਗਿਆ। ਜਦੋਂ ਚਿੱਕੜ ਚਿੱਕੜ ਲੱਗ ਗਿਆ ਤਾਂ ਕੋਈ ਬਜ਼ੁਰਗ ਤੁਰੇ ਆਉਣ ਡਿਆ ਸੀ, ਤਾਂ ਉਹਦੇ ਲਾਗੇ ਸੱਜਣ ਖੜਾ, ਕਹਿੰਦਾ ਵੀ ਬਜ਼ੁਰਗ ਸਿਆਣੇ ਬੜੇ ਆ, ਇਹਨਾਂ ਰੁੱਖਾਂ ਦੀ ਪਛਾਣ ਬੜੀ ਆ, ਇਹ ਫੜ ਦੱਸ ਦਿੰਦੇ ਵੀ ਇਹ ਕਿਹੜਾ ਰੁੱਖ ਆ, ਇਹ ਟਹਿਣੀ ਵੀ ਤੈਨੂੰ ਦੱਸ ਦੇਣਗੇ, ਤੂੰ ਟਹਿਣੀ ਫੜਾ ਦੇਣਾ, ਦੱਸ ਦੇਣਾ ਕਿਹਦੀ ਟਹਿਣੀ ਟੁੱਟੀ ਹੋਈ। ਤੋ ਸਿੰਘ ਕੀ ਕਹਿੰਦਾ, ਕਹਿੰਦਾ ਚਲੋ ਦੇਖਦੇ ਫਿਰ ਅੱਜ, ਸਿੰਘ ਕੀ ਕਹਿੰਦਾ ਚਲੋ ਕਹਿੰਦਾ ਦੇਖਦੇ ਅੱਜ। ਜਦੋਂ ਉਹਨੇ ਕਿਹਾ ਦੇਖਦੇ ਅੱਜ, ਤਾਂ ਕੀ ਹੋਇਆ, ਉਹਨਾਂ ਨੇ ਉਹ ਟਹਿਣੀ ਜਿਹੜੀ ਚਿੱਕੜ ਚਿੱਕੜ ਹੋਈ ਸੀ ਨਾ ਚਿੱਕੜ ਚੋਂ ਕੱਢੀ, ਟਹਿਣੀ ਨਾਲ ਚਿੱਕੜ ਲੱਗਾ ਸੀ। ਅਤੇ ਖਾਲਸਾ ਜੀ ਨੇ ਕੀ ਕੀਤਾ, ਉਹ ਬਜ਼ੁਰਗ ਤੋਂ ਉਹਨਾਂ ਨੂੰ ਫਤਿਹ ਗਜਾਈ, ਕਹਿੰਦਾ ਬਜ਼ੁਰਗੋ ਵੀ ਮੈਨੂੰ ਪਤਾ ਲੱਗਾ ਤੁਸੀਂ ਬੜੇ ਤਜਰਬੇਕਾਰ ਹੋ ਰੁੱਖਾਂ ਦੇ। ਕਹਿੰਦੇ ਹਾਂ ਪੁੱਤਰ। ਕਹਿੰਦਾ ਦੱਸੋ ਟਹਿਣੀ ਕਿਹਦੀ ਹੈ। ਆ ਟਹਿਣੀ ਕਿਹਦੀ ਹੈ। ਅਤੇ ਬਜ਼ੁਰਗ ਫੜ ਕੇ ਨਾ ਅਤੇ ਕੀ ਕਹਿੰਦੇ, ਕਹਿੰਦੇ ਪੁੱਤਰ ਦੱਸਣ ਲੱਗਿਆ ਤਾਂ ਮੈਨੂੰ 2 ਮਿੰਟ ਲੱਗਦੇ ਆ, ਹਾਂ ਲਾਓ ਦੱਸੋ ਕਰ। ਕਹਿੰਦੇ ਪੁੱਤਰ ਮੈਂ ਕਰਾਂਗੀ, ਇਹ ਟਹਿਣੀ ਚਿੱਕੜ ਨਾਲ ਲਿਬੜੀ ਆ, ਪਹਿਲਾਂ ਧੋ ਤੇ ਮੈਂ ਦੱਸਾਂ ਵੀ ਟਹਿਣੀ ਕਿਹਦੀ ਹੈ, ਇਹ ਤਾਂ ਚਿੱਕੜ ਨਾਲ ਲਿਬੜੀ ਹੈ। ਕਹਿੰਦਾ ਫਿਰ ਖਾ ਗਏ ਨਾ ਮਾਰ। ਕਹਿੰਦੇ ਪੁੱਤ ਮਾਰ ਖਾਧੀ, ਖਾ ਕੇ ਧੋ ਕੇ ਲਿਆ ਇਹਨੂੰ, ਠੀਕ ਹੈ ਹੁਣ ਉਹ ਧੋ ਕੇ ਲਿਆ, ਹੱਜ ਬੜੀ। ਕਹਿੰਦੇ ਟਹਿਣੀ ਤਾਂ ਟਾਹਲੀ ਦੀ ਹੈ, ਫੱਟ ਪਛਾਣ ਲਈ ਵੀ ਟਾਹਲੀ ਨਾਲ ਟੁੱਟੀ ਹੋਈ ਹੈ। ਕਹਿੰਦਾ ਜੀ ਵਾਕਿਆ ਤਜਰਬੇਕਾਰ ਹੋ। ਉਹ ਗੁਰੂ ਜੀ ਵੀ ਬੜੇ ਤਜਰਬੇਕਾਰ ਨੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਕਾਚੀ ਪਿੰਡੀ ਸ਼ਬਦ ਨਾ ਚੀਨੇ, ਉੱਧਰ ਭਰੇ ਜਸ ਢੋਰੇ। ਕਹਿੰਦੇ ਐਡਾ ਮਾੜੀ ਮਤ ਵਾਲਾ ਆ ਵੀ ਇਹਨੇ ਆਪਣੀ ਮਤ ਜਿਹੜੀ ਆ ਨਾ ਮੋਹ ਮਾਇਆ ਦੇ ਚਿੱਕੜ 'ਚ ਖਬੋ ਕੇ ਚਿੱਕੜ ਚਿੱਕੜ ਲੱਗਿਆ, ਅਤੇ ਪਛਾਣ ਕਿਵੇਂ ਕਰਾਂ ਵੀ ਇਹ ਆਤਮਾ ਕਿਹਦੇ ਨਾਲ ਟੁੱਟੀ ਹੈ, ਪਛਾਣ ਹੀ ਨਹੀਂ ਹੋਣ ਡਈ। ਕਹੋ ਕਬੀਰ ਇਹ ਰਾਮ ਕੀ ਅੰਸ਼। ਕਦੋਂ ਕਿਹਾ ਕਬੀਰ ਜੀ ਨੇ ਵੀ ਰਾਮ ਦੀ ਅੰਸ਼ ਆ, ਜਦੋਂ ਇਹ ਮਨ ਧੁੱਪ ਗਿਆ, ਜਦੋਂ ਇਹ ਰੱਬ ਵਰਗਾ ਹੋ ਗਿਆ, ਜਦੋਂ ਇਹਦੇ ਅੰਦਰੋਂ ਕੁਛ ਵੀ ਔਗਣ ਨਹੀਂ ਰਿਹਾ, ਇਹਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਰਿਹਾ, ਉਸ ਵੇਲੇ ਆਤਮਾ ਨੂੰ ਗੁਰੂ ਕਬੀਰ ਜੀ ਨੇ ਕਹਿਤਾ, ਕਹਿੰਦੇ ਪਰਮਾਤਮਾ ਦੀ ਕੁੱਲ ਚੁਆ। ਇਹਦਾ ਮਤਲਬ ਕੀ ਹੈ, ਸਾਡੀ ਆਤਮਾ ਜਿਹੜੀ ਹੈ ਜਿੱਦਾਂ ਟਹਿਣੀ ਬੈਂਡ ਕੀਤੀ ਜਾ ਸਕਦੀ ਹੈ, ਇੱਦਾਂ ਸਾਡੀ ਆਤਮਾ, ਸਾਡੀ ਬਿਰਤੀ, ਸਾਡੀ ਸੋਚ ਵੀ ਬੈਂਡ ਕੀਤੀ ਜਾ ਸਕਦੀ, ਜਿੱਧਰ ਮਰਜ਼ੀ ਮੋੜ ਲਓ। ਪਰ ਹੋ ਕੀ ਰਿਹਾ, ਅਸੀਂ ਆਪਣੀ ਮਤ ਜੱਗ ਨਾਲ ਮੋੜ ਲਈ ਆ, ਜੱਗ ਨਾਲ ਜੋੜ ਲਈ ਆ, ਗੁਰੂ ਦੇ ਚਰਨਾਂ ਨੂੰ ਤੋੜ ਲਈ ਹੈ। ਇਹਨੂੰ ਕਹਿੰਦੇ ਆ ਕਾਚੀ ਪਿੰਡੀ ਸ਼ਬਦ ਨਾ ਚੀਨੇ, ਉੱਧਰ ਭਰੇ ਜੈਸੇ ਢੋਰੇ। ਕਹਿੰਦਾ ਪੇਟ ਭਰਦਾ ਪਿਆ ਜਿਵੇਂ ਪਸ਼ੂ ਭਰਦੇ ਨੇ, ਕਹਿੰਦੇ ਉਹੀ ਹਾਲ ਸਾਡਾ, ਅਸੀਂ ਸਿਰਫ ਤਾਂ ਸਿਰਫ ਪੇਟ ਹੀ ਭਰੀ ਜਾਂਦੇ ਹਾਂ ਜਿਵੇਂ ਪਸ਼ੂ ਭਰਨ ਡਿਆ ਉੱਦਾਂ ਅਸੀਂ ਹਾਂ। ਕਹਿੰਦੇ ਨਹੀਂ, ਜਦੋਂ ਗੁਰੂ ਚਰਨਾਂ ਵਿੱਚ ਆਉਂਦਾ ਆ ਅਤੇ ਗੁਰਬਾਣੀ ਪੜ੍ਹਦਾ ਤਾਂ ਤੇਰੀ ਕਿੱਦਾਂ ਦੀ ਅਵਸਥਾ ਹੋਣੀ ਚਾਹੀਦੀ ਆ, ਬਾਲ ਬੁੱਧ ਪਾਇਓ ਬਾਲ ਬੁੱਧ ਸੁੱਖ ਰੇ। ਗੁਰੂ ਜੀ ਕਹਿਣ ਲੱਗੇ ਗੁਰੂ ਚਰਨਾਂ ਵਿੱਚ ਬੈਠਿਆਂ ਤੇਰੀ ਬੁੱਧੀ ਕਿਸੇ ਬਾਲਕ ਵਰਗੀ ਹੋਣੀ ਚਾਹੀਦੀ ਹੈ, ਕਿਉਂਕਿ ਬਾਲਕ ਨੂੰ ਪਰਵਾਹ ਨਹੀਂ ਕਿਸੇ ਦੀ, ਬਾਲਕ ਨੂੰ ਕਿਸੇ ਦੀ ਸੋਝੀ ਨਹੀਂ ਹੈ। ਧਿਆਨ ਕਰਿਓ, ਬਾਲਕ ਨੂੰ ਅਮੀਰੀ ਗਰੀਬੀ ਦਾ ਨਹੀਂ ਪਤਾ, ਮਾਲਕ ਨੂੰ ਕਿਸੇ ਨਾਲ ਆਪਣੇ ਨਿੱਜੀ ਸੰਬੰਧ ਦਾ ਨਹੀਂ ਪਤਾ ਵੀ ਮੇਰਾ ਇਹਦਾ ਕੀ ਲੱਗਦਾ ਅਤੇ ਮੇਰਾ ਕੀ ਲੱਗਦਾ, ਨਹੀਂ ਨਾ ਪਤਾ। ਬੱਚਾ ਜੰਮਦਾ ਏ, ਬੱਚੇ ਨੂੰ ਮਾਂ ਦਾ ਨਹੀਂ ਪਤਾ। ਧਿਆਨ ਦਿਓ, ਬੱਚਾ ਮਾਂ ਨੂੰ ਵੀ ਨਹੀਂ ਜਾਣਦਾ, ਉਹ ਤਾਂ ਮਹੀਨਾ 2 ਮਹੀਨੇ ਜਦੋਂ ਉਹਦੇ ਹੱਥ 'ਚ ਰਹਿੰਦਾ ਨਾ, ਫਿਰ ਉਹਨੂੰ ਲੱਗਦਾ ਵੀ ਇਹ ਮੇਰੀ ਕੁਝ ਲੱਗਦੀ ਹੈ, ਇਹ ਮੈਨੂੰ ਚੁੱਕਦੀ ਹੈ ਅਤੇ ਖਿੱਚ ਪੈਂਦੀ ਆ। ਜਾਓ ਤੁਸੀਂ 5-7 ਦਿਨ ਉਹਦੀ ਦਾਦੀ ਦੁੱਧ ਪਿਆਉਣ ਲੱਗ ਪਵੇ, ਉਹ ਮਾਂ ਦੇ ਮਗਰ ਨਹੀਂ ਫਿਰਦਾ। ਹੁਣ ਜਿਹੜੇ ਬੱਚੇ ਨਿਪਲਣਾ ਬੋਤਲਾਂ ਦੁੱਧ ਪੀਂਦੇ ਆ ਨਾ, ਉਹਨਾਂ ਦੀ ਭੂਆ ਉਹਨਾਂ ਦੀ ਚਾਚੀ ਦੁੱਧ ਪਿਆਉਂਦੀ, ਉਹਦੇ ਮਗਰ ਮਗਰ ਫਿਰਦੇ ਹੋ। ਕਹਿੰਦੇ ਮਤਲਬ ਉਸ ਅਵਸਥਾ ਵਿੱਚ ਸੰਬੰਧ ਦਾ ਨਹੀਂ ਪਤਾ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਚਰਨਾਂ ਵਿੱਚ ਬਹਿਨਾ ਨਾ ਅਤੇ ਬਾਲ ਬੁੱਧ ਲੈ ਕੇ ਆਇਆ ਕਰ, ਤਾਂ ਗੁਰਬਾਣੀ ਦੀ ਸੋਝ ਆਉਣੀ ਹੈ। ਅਸੀਂ ਇੱਥੇ ਸਿਆਣੇ ਬਣ ਜਾਂਦੇ ਹਾਂ, ਹੈ ਨਾ, ਕਿਹੜੀ ਗੱਲੋਂ, ਸਿਆਣਪ ਕੀ ਹੈ, ਸਿਆਣਪ ਸਾਡੇ ਅੰਦਰ ਕੀ ਹੈ, ਅਸੀਂ ਜਦੋਂ ਗੁਰੂ ਚਰਨਾਂ 'ਚ ਆਉਂਦੇ ਹਾਂ ਤਾਂ ਅਸੀਂ ਨਾਲ ਸੰਬੰਧ ਜੋੜ ਕੇ ਲੈ ਕੇ ਆਉਂਦੇ ਹਾਂ। ਕਿਹੜਾ ਸੰਬੰਧ, ਸੰਸਾਰ ਦਾ। ਤਾਂਹੀਆਂ ਫਿਰ ਗੁਰੂ ਜੀ ਨੇ ਕੀ ਕਿਹਾ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉਣਾ ਦੀਜੀਏ ਆਗੇ ਹੋਏ ਸੋਏ, ਹੈ ਨਾ। ਸਤਿਗੁਰੂ ਨੂੰ ਮਿਲਣ ਚੱਲੇ ਹੈ ਅਤੇ ਨਾਲ ਨਾ ਲੈ ਕੇ ਜਾਈ ਕਿਹਨੂੰ, ਉਹ ਨਾਲ ਸਕੇ ਸੰਬੰਧੀਆਂ ਨੂੰ ਨਹੀਂ ਮਨਾ ਕੀਤਾ, ਉਹਨਾਂ ਭੈਣ ਭਰਾਵਾਂ ਨੂੰ ਨਹੀਂ ਮਨਾ ਕੀਤਾ, ਸੰਗਤ ਨੂੰ ਨਹੀਂ ਮਨਾ ਕੀਤਾ, ਟਰੱਕ ਭਰ ਕੇ ਲਾਇਓ ਭਾਵੇਂ, ਮਨ ਨੂੰ ਮਨਾ ਕੀਤਾ। ਕਹਿੰਦੇ ਮਨਾ, ਜਦੋਂ ਗੁਰੂ ਨੂੰ ਮਿਲਣ ਜਾਂਦਾ, ਗੁਰੂ ਨਾਲ ਨਾਤਾ ਜੋੜਨ ਜਾਂਦਾ ਨਾ, ਉਦੋਂ ਆਪਣੇ ਨਾਲ ਝੂਠੀਆਂ ਮੰਗਾਂ ਤ੍ਰਿਸ਼ਨਾਵਾਂ ਵਿਕਾਰ ਨਾ ਲੈ ਕੇ ਜਾਇਆ ਕਰ, ਇਹਨਾਂ ਨੂੰ ਬਾਹਰ ਛੱਡ ਦਿਆ ਕਰ, ਇਹਨਾਂ ਨੂੰ ਨਾ ਲਿਆ ਕਰ। ਇਹਦਾ ਮਤਲਬ ਇਹਨਾਂ ਦੇ ਸੰਬੰਧ ਕਰਕੇ ਸਾਡਾ ਗੁਰੂ ਨਾਲ ਸੰਬੰਧ ਨਹੀਂ ਬਣਦਾ, ਇਹ ਤੋੜ ਦਿਓ, ਛੱਡ ਦਿਓ ਬਾਹਰ ਹੀ। ਕੀ ਕਹੋ, ਛੱਡ ਯਾਰ ਕੀ ਲੈਣਾ ਇਸ ਜੱਗ ਤੋਂ, ਇਹ ਆ ਬਾਲ ਬੁੱਧ। ਜਦੋਂ ਬਣਾ ਕੇ ਆਓਗੇ ਨਾ, ਫਿਰ ਆਪ ਜੀ ਨੂੰ ਆਨੰਦ ਆਵੇਗਾ। ਕੈਸਾ ਆਨੰਦ ਆਵੇਗਾ? ਆਪ ਜੀ ਹੈਰਾਨ ਹੋਵੋਗੇ ਵੀ ਕਮਾਲ ਆ, ਐਡੀ ਕਿਰਪਾ ਅਕਾਲ ਪੁਰਖ ਤੇਰੀ, ਐਡੀ ਰਹਿਮਤ ਤੇਰੀ, ਕੈਸੀ ਰਹਿਮਤ। ਜਦੋਂ ਆਪ ਜੀ ਨੂੰ ਇਹ ਸਮਝ ਲੱਗ ਗਈ ਕਿ ਭਈ ਪੁਰਾਣੀ ਇਹਦੇ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਕਿਹੜੀ ਹੈ, ਉਹ ਕੇਵਲ ਤਾਂ ਕੇਵਲ ਇਹੀ ਅਵਸਥਾ ਹੈ ਕਿ ਸਾਨੂੰ ਗੁਰੂ ਦੇ ਚਰਨਾਂ ਦੀ ਸੋਝੀ ਆ ਜਾਣੀ ਹੈ। ਕਦੋਂ ਸੋਝੀ ਆਉਣੀ ਹੈ? ਜਦੋਂ ਅਸੀਂ ਮਨ ਕਰਕੇ ਮਨ ਦੀ ਝੂਠੀ ਸੋਚ ਨੂੰ ਛੱਡ ਕੇ ਅਤੇ ਗੁਰੂ ਚਰਨਾਂ ਦੇ ਨਾਲ ਜੁੜ ਗਏ। ਹੁਣ ਧਿਆਨ ਦੇਣਾ, ਆਪ ਜੀ ਇੱਕ ਪੰਕਤੀ ਪੜ੍ਹਦੇ ਹੋ, ਆਸਾ ਦੀ ਵਾਰ ਦੇ ਵਿੱਚ ਆਉਂਦੀ ਹੈ, ਕਹਿੰਦੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੇ ਵੇਖੇ ਕੋ ਨਿਰਜਾਸ। ਧਿਆਨ ਦੇਈ ਹੋਣ, ਹੁਣ ਨਾਲ ਇਆਣੇ ਦੋਸਤੀ, ਆਪਾਂ ਕਹਿੰਦਾ ਕਹਿੰਦਾ ਕਿਸੇ ਨਿਆਣੇ ਦੇ ਨਾਲ ਦੋਸਤੀ ਰਾਸ ਨਹੀਂ ਆਉਂਦੀ, ਵੀ ਨਿਆਣਾ ਕੌਣ ਆ? ਉੱਥੇ ਪਤਾ ਕੀ ਲਿਖਿਆ? ਨਾਲ ਇਆਣੇ ਦੋਸਤੀ, ਈੜੀ ਨੂੰ ਸਿਆਰੀ ਹੈ, ਨੰਨਾ ਨਹੀਂ ਲਿਖਿਆ ਉੱਥੇ, ਇਆਣੇ ਆ। ਇਆਣੇ ਕਿਹਨੂੰ ਕਹਿੰਦੇ ਆ ਅਤੇ ਨਿਆਣੇ ਕਿਹਨੂੰ ਕਹਿੰਦੇ ਆ? ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ ਨਾਲ ਇਆਣੇ ਦੋਸਤੀ, ਮਨ ਦੀ ਅਵਸਥਾ ਦੱਸੀ ਹੈ। ਕਹਿੰਦੇ ਜਿਵੇਂ ਕਿਸੇ ਮਾੜੀ ਸੋਚ ਵਾਲੇ ਬੰਦੇ ਨਾਲ ਦੋਸਤੀ ਕਰੀਏ ਨਾ ਤਾਂ ਰਾਸ ਨਹੀਂ ਆਉਂਦੀ। ਕਹਿੰਦੇ ਮਨਾ, ਜਿਹੜੀ ਤੇਰੀ ਮਨ ਬਿਰਤੀ ਆ ਨਾ, ਤੇਰੀ ਅੰਦਰ ਦੀ ਸੋਚ ਜਿਹੜੀ ਹੈ ਉਹ ਤੈਨੂੰ ਇੱਥੇ ਆਉਣ ਲਈ ਮਜਬੂਰ ਕਰ ਰਹੀ ਹੈ। ਕਿੱਥੇ ਆਉਣ ਲਈ? ਸੰਸਾਰ 'ਚ। ਨਾਲ ਇਹ ਆਣੇ ਦੋਸਤੀ, ਕਹਿੰਦਾ ਜਿਹੜੀ ਸੋਚ ਤੇਰੀ ਤੈਨੂੰ ਇੱਥੇ ਜੱਗ 'ਚ ਲੈ ਕੇ ਆਉਂਦੀ ਨਾ ਹੋਮੇ, ਕਹਿੰਦਾ ਇਹਦੇ ਨਾਲ ਦੋਸਤੀ ਕਦੀ ਵੀ ਰਾਸ ਨਹੀਂ ਆਉਂਦੀ। ਇਹ ਆਣੇ ਲਿਖਿਆ ਉੱਥੇ, ਨਿਆਣੇ ਨਹੀਂ ਲਿਖਿਆ। ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ ਵੇਖੇ ਕੋ ਨਿਰਜਾਸ। ਨਿਰਜਾਸ ਦਾ ਮਤਲਬ ਹੁੰਦਾ ਜੇ ਪਰਖ ਕੇ ਵੇਖ ਲੈ, ਨਿਰਜਾਸ ਦਾ ਮਤਲਬ ਹੁੰਦਾ ਪਰਖ ਕੇ ਵੇਖ ਲੈ। ਗੁਰੂ ਸਾਹਿਬਾਂ ਨੇ ਕਹਿੰਦੇ ਜੇ ਕੋਈ ਇਨਸਾਨ ਪਰਖ ਕੇ ਵੇਖਣਾ ਚਾਹੁੰਦਾ ਤਾਂ ਪਰਖ ਕੇ ਵੇਖ ਲਵੇ। ਕੀ ਵੇਖ ਲਵੇ? ਜਿਹਾ ਜਾਣੇ ਤਿਹੋ ਵਰਤੇ। ਆਂਦੇ ਜਿਹੜਾ ਸਾਡਾ ਮਨ ਆ ਨਾ, ਇਹ ਜੋ ਕੁਝ ਜਾਣਦਾ ਨਾ, ਸਾਨੂੰ ਉਸੇ ਪਾਸੇ ਹੀ ਲਾਉਂਦਾ ਹੈ। ਕਿੱਦਾਂ? ਸਾਡੇ ਮਨ 'ਚ ਹਉਮੈ ਆ। ਹਉਮੈ ਦਾ ਮਤਲਬ ਕੀ ਹੈ? ਹੰਕਾਰ ਨਹੀਂ, ਹਉਮੈ ਦਾ ਮਤਲਬ ਮਲੀਨਤਾ ਆ। ਸਾਡਾ ਮਨ ਮਲੀਨ ਆ, ਕੱਚ ਮਲੀਨ ਆ, ਮੋਹ ਮਾਇਆ 'ਚ, ਸੰਸਾਰ 'ਚ। ਹੁਣ ਇਹ ਸੰਸਾਰ ਦੀ ਖਿੱਚੇ ਦੇ ਅੰਦਰ ਪੈਦਾ ਹੋਈ ਆ, ਇਹਨੂੰ ਉਹੀ ਚੀਜ਼ ਕੁਛ ਆਉਂਦਾ, ਇਹਨੂੰ ਉਸੇ ਪਾਸੇ ਧਿਆਨ ਲੱਗਾ ਰਹਿੰਦਾ ਅਤੇ ਕੀ ਕਰਦਾ? ਇਹ ਸਾਡੀ ਜਿਹੜੀ ਬਿਰਤੀ ਆ ਨਾ, ਸਾਡੀ ਜਿਹੜੀ ਸੋਚ ਆ, ਸਾਨੂੰ ਉੱਥੇ ਟਿਕਾ ਕੇ ਰੱਖਦਾ ਮਨ। ਸਾਡੀ ਮਨ ਬਿਰਤੀ ਉੱਥੇ ਟਿੱਕੀ ਹੋਈ ਹੈ। ਜਿਹਾ ਜਾਣੇ ਅਤੇ ਹੋ ਵਰਤੇ ਵੇਖੇ ਕੋ ਨਿਰਜਾਸ। ਕਹਿੰਦੇ ਕੋਈ ਪਰਖ ਕੇ ਵੇਖ ਲਏ, ਜਿਹਨੂੰ ਜਿਹਦੀ ਜਾਣਕਾਰੀ ਹੈ ਤੁਹਾਨੂੰ ਉਹ ਕੁਝ ਸਿਖਾਊਗਾ। ਇਹਦਾ ਮਤਲਬ ਜਿਹਦੇ ਕੋਲ ਜੋ ਹੈਗਾ ਤੁਹਾਨੂੰ ਉਹ ਕੁਝ ਦਊਗਾ। ਕਹਿੰਦਾ ਤੁਹਾਡੇ ਮਨ ਦੀ ਜਿਹੜੀ ਮਲੀਨਤਾ ਨਾ, ਇਹਦੇ ਅੰਦਰ ਕੇਵਲ ਤਾਂ ਕੇਵਲ ਮੈਲ ਹੀ ਮੈਲ ਆ, ਇਹ ਤੁਹਾਡੀ ਬੁੱਧੀ ਨੂੰ ਮੈਲੀ ਕਰੂਗੀ, ਇਹ ਤੁਹਾਡੀ ਬੁੱਧੀ ਨੂੰ ਕਦੀ ਸਾਫ਼ ਨਹੀਂ ਕਰ ਸਕਦੀ। ਕੋਈ ਪਰਖ ਕੇ ਵੇਖ ਲਓ। ਫਿਰ ਦੇਖੋ ਅੱਗੇ ਕੀ ਕਿਹਾ, ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਧਿਆਨ ਦੇਣਾ, ਹੁਣ ਇੱਕ ਡਰਾਮੇ ਆ, ਇੱਕ ਡਰਾਮੇ ਆ, ਉਹਦੇ ਵਿੱਚ ਆਪਾਂ ਕਣਕ ਪਾਈ ਆ, ਉਹਦੇ ਵਿੱਚ ਆਪਾਂ ਕੋਈ ਤੇਲ ਪਾਇਆ। ਹੁਣ ਆਪਾਂ ਜੇ ਤੇਲ ਪਾਇਆ, ਸਰੋਂ ਦਾ ਤੇਲ ਪਾਇਆ, ਅਤੇ ਸਾਡੇ ਦੇਸੀ ਘਿਓ ਆ ਗਿਆ ਘਰ, ਅਤੇ ਕੀ ਕਿਹਾ? ਕਹਿੰਦਾ ਯਾਰ ਦੇਸੀ ਘਿਓ ਡਰੰਮ 'ਚ ਪਾ ਦਿਓ, ਪੀਪੇ 'ਚ ਪਾ ਦਿਓ, ਅਤੇ ਧਿਆਨ ਦਈਓ। ਬਜ਼ੁਰਗ ਕਹਿੰਦੇ ਆ, ਕਹਿੰਦੇ ਪੁੱਤਰ ਇੱਦਾਂ ਕਰ, ਇਹਨੂੰ ਖਾਲੀ ਕਰ, ਇਹਨੂੰ ਖਾਲੀ ਕਰ, ਸਾਫ਼ ਕਰ। ਇਹਦਾ ਮਤਲਬ ਦੂਜੀ ਹੋਵੇ ਪਾਸ, ਦੂਜੀ ਪਰਾਂ ਹੋ ਜਾਵੇ, ਹੈ ਨਾ। ਉਹਨੇ ਤੇਲ ਕੱਢ ਦਿੱਤਾ, ਸਾਫ਼ ਕਰਕੇ ਅਤੇ ਘਿਓ ਪਾਤਾ। ਇੱਦਾਂ ਗੁਰੂ ਜੀ ਸਮਝਾਉਣਾ ਚਾਹੁੰਦੇ ਆ, ਕਹਿੰਦੇ ਭਾਈ ਮਨ ਤੇਰੇ ਅੰਦਰ ਅਗਿਆਨਤਾ ਆ, ਤੇਰੇ ਅੰਦਰ ਮਲੀਨਤਾ ਆ, ਤੇਰੇ ਅੰਦਰ ਸੰਸਾਰੀ ਸੋਚ ਆ। ਜੇ ਤੂੰ ਚਾਹੁੰਦਾ ਗੁਰਮਤਿ ਨੂੰ ਆਪਣੇ ਅੰਦਰ ਵਸਾਉਣਾ, ਤਾਂ ਕਹਿਣ ਲੱਗੇ ਉਹ ਜਿਹੜੀ ਮਲੀਨਤਾ ਨਾ, ਜਿਹੜੀ ਸੰਸਾਰ ਦੀ ਸੋਚ ਆ, ਉਹਨੂੰ ਬਾਹਰ ਕੱਢ ਦੇ, ਤਬਦੀਲ ਕਰ, ਉਹਨੂੰ ਪਰਾਂ ਕਰ। ਇਹਦਾ ਮਤਲਬ ਕੀ ਹੈ? ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਨਾ, ਸਾਨੂੰ ਸੰਸਾਰ ਦੀ ਸੋਚ ਛੱਡ ਦੇਣੀ ਚਾਹੀਦੀ ਹੈ। ਤਾਹੀਆਂ ਫਿਰ ਅਸੀਂ ਦੇਖੋ, ਕਈ ਸੱਜਣ ਕਹਿੰਦੇ ਵੇਖਣਗੇ ਆਪ ਜੀ ਨੂੰ ਵੀ ਯਾਰ ਪਾਠ ਕਰਦੇ ਤਾਂ ਹੈਗੇ, ਗੁਰਬਾਣੀ ਪੜ੍ਹਦੇ ਤਾਂ ਹੈਗੇ, ਪਰ ਕੁਛ ਸਮਝ ਨਹੀਂ ਆਉਂਦੀ। ਕਾਰਨ ਕੀ ਹੈ? ਕਿਉਂਕਿ ਅੰਦਰ ਤੇਲ ਪਿਆ, ਉਤੋਂ ਘਿਓ ਪਾਉਣ ਨੂੰ ਫਿਰਦੇ ਪੈ ਜੂਗਾ। ਸਾਡੀ ਅੰਦਰ ਮਾੜੀ ਸੋਚ ਬੈਠੀ ਹੈ, ਝੂਠੀ ਮੰਗ ਬੈਠੀ ਹੈ, ਹੈ ਨਾ। ਜਿੱਦਾਂ ਆਪਾਂ ਪੰਕਤੀ ਪੜ੍ਹਦੇ, ਦਾਤ ਪਿਆਰੀ ਵਿਸਰਿਆ ਦਿੱਤਾ ਰਾ, ਉਹ ਮਾੜੀ ਸੋਚ ਬੈਠੀ ਹੈ, ਉਹ ਪਰਾਂ ਹੋਊਗੀ ਅਤੇ ਆਹ ਗੁਰਬਾਣੀ ਦਾ ਟਿਕਾ ਬਣੂਗਾ। ਜਿੰਨਾ ਚਿਰ ਉਹ ਸੋਚ ਅੰਦਰੋਂ ਪੜਾ ਨਾ ਹੋਈ, ਉਨਾ ਚਿਰ ਗੁਰਬਾਣੀ ਦਾ ਟਿਕਾ ਨਹੀਂ ਬਣਨਾ। ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਸੋਝੀ ਨਹੀਂ ਆਉਣੀ, ਇਹ ਉਦੋਂ ਸੋਝੀ ਆਉਣੀ ਆ ਜਦੋਂ ਪਹਿਲੀ ਵਸਤੂ ਜਿਹੜੀ ਆ ਉਹ ਪਰਾਂ ਹੋ ਜਾਏ। ਇਹ ਪਰਾਂ ਕਿੱਦਾਂ ਹੋਵੇਗੀ? ਜਦੋਂ ਸਾਡੇ ਮਨ ਦੇ ਵਿੱਚ ਇਸ ਗੁਰਬਾਣੀ ਨੂੰ ਪੜ੍ਹ ਕੇ ਇੱਕ ਚਾਅ ਪੈਦਾ ਹੋਵੇਗਾ, ਇੱਕ ਪ੍ਰੇਮ ਪੈਦਾ ਹੋਵੇਗਾ, ਪ੍ਰੇਮ ਪੈਦਾ ਹੋਵੇਗਾ। ਉਹ ਕਿਹੜਾ ਪ੍ਰੇਮ ਆ? ਭਗਤ ਫਰੀਦ ਜੀ ਕਹਿੰਦੇ ਆ, ਕਹਿੰਦੇ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿੱਤ ਤਨ ਬਿਰਹਨ ਉਪਜੇ, ਸੋ ਤਨ ਜਾਣ ਮਸਾਨ। ਦੇਖੋ ਕੀ ਕਹਿਣ ਲੱਗੇ, ਕਹਿੰਦੇ ਬਿਰਹਾ ਬਿਰਹਾ ਆਖੀਏ। ਕਹਿੰਦੇ ਲੋਕ ਵਿਛੋੜਾ ਵਿਛੋੜਾ ਕਹਿੰਦੇ ਨੇ, ਪਰ ਮੈਂ ਤਾਂ ਭਗਤ ਫਰੀਦ ਜੀ ਕਹਿੰਦੇ ਇਸ ਵਿਛੋੜੇ ਨੂੰ ਬਾਦਸ਼ਾਹ ਕਹਿੰਦਾ। ਕਹਿੰਦੇ ਉਹ ਕਿਉਂ? ਕਹਿੰਦੇ ਕਿਉਂ ਬਾਦਸ਼ਾਹ ਕੌਣ ਆ? ਕੋਈ ਵੱਡਾ ਬੰਦਾ, ਕੋਈ ਅਮੀਰ ਆਦਮੀ ਜਿਹਦੇ ਅਧੀਨ ਕੁਝ ਹੈਗਾ, ਕੋਈ ਦੋ ਚਾਰ ਦੇਸ਼ ਨੇ, ਉਹ ਕਹਿੰਦੇ ਆਪਾਂ ਕੀ ਕਹਿੰਦੇ ਬਾਦਸ਼ਾਹ ਆ, ਜਿਹਦੇ ਕੋਲ ਪੱਲੇ ਬਹੁਤ ਕੁਛ ਆ, ਕਹਿੰਦੇ ਬਾਦਸ਼ਾਹ ਆ। ਆਪਾਂ ਉੱਦਾਂ ਨਹੀਂ ਕਹਿੰਦੇ, ਕੋਈ ਅਮੀਰ ਆਦਮੀ ਹੋਵੇ, ਉਹਦੀ ਚੱਲਦੀ ਹੋਵੇ ਕਿਤੇ, ਚਾਰ ਬੰਦੇ ਸੁਣਦੇ ਹੋਣ ਕਿ ਉਹ ਇਹਦੇ ਬਾਦਸ਼ਾਹ ਬਈ, ਇਹਦੇ ਬਾਦਸ਼ਾਹ। ਅਤੇ ਭਗਤ ਫਰੀਦ ਜੀ ਕਹਿਣ ਲੱਗੇ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਕਹਿੰਦੇ ਇਹ ਜਿਹੜਾ ਬਿਰਹਾ ਬਿਰਹਾ ਲੋਕ ਕਹਿੰਦੇ ਵਿਛੋੜਾ ਬਾਦਸ਼ਾਹ, ਕਿਉਂਕਿ ਇਸ ਵਿਛੋੜੇ ਦਾ ਜਦੋਂ ਮੇਰੇ ਮਨ 'ਚ ਚੁੱਭ ਲੱਗੀ ਨਾ, ਜਦੋਂ ਮੇਰੇ ਮਨ ਵਿੱਚ ਸੁੱਝ ਆਈ ਕਿ ਮੈਂ ਪਰਮਾਤਮਾ ਤੋਂ ਵਿਛੜਿਆ, ਕਹਿੰਦਾ ਇਸ ਬਾਦਸ਼ਾਹ ਨੇ, ਇਸ ਚੋਭ ਨੇ ਹੀ ਮੇਰੇ ਅੰਦਰਲੇ ਵਿਕਾਰਾਂ ਨੂੰ ਵਸ 'ਚ ਕੀਤਾ। ਜੇ ਚੋਭ ਨਾ ਲੱਗਦੀ, ਮੇਰੇ ਮਨ 'ਚ ਪ੍ਰੇਮ ਨਾ ਜਾਗਦਾ, ਤਾਂ ਸ਼ਾਇਦ ਮੈਂ ਪਰਮਾਤਮਾ ਵਾਲੇ ਪਾਸੇ ਕਦੀ ਮੁੜਦਾ ਹੀ ਨਾ। ਜਿੱਤ ਤਨ ਬਿਰਹਨ ਉਪਜੇ, ਆਂਦੇ ਜਿਸ ਮਨ ਦੇ ਵਿੱਚ ਇਹ ਵਿਛੋੜਾ, ਇਹ ਚੋਭ ਨਹੀਂ ਲੱਗਦੀ ਕਿ ਮੈਂ ਪਰਮਾਤਮਾ ਨੂੰ ਵਿਛੜਿਆ ਹਾਂ, ਕਹਿੰਦਾ ਉਸ ਤਨ ਨੂੰ ਤਾਂ ਮੜੀਆਂ ਮਸਾਲਾਂ ਦੇ ਬਰਾਬਰ ਜਾਣ, ਕਹਿੰਦੇ ਉੱਥੇ ਕੁਛ ਵੀ ਨਹੀਂ ਹੈਗਾ, ਉੱਥੇ ਖਾਲੀ ਭਾਂਡਾ ਹੀ ਆ, ਜਿਹਦੇ ਅੰਦਰ ਇਹ ਖਿੱਚ ਨਹੀਂ ਪੈਦਾ ਹੋਈ ਅੱਜ ਤੱਕ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹਾਂ ਅਤੇ ਮੈਂ ਉਹਨੂੰ ਮਿਲਣਾ ਹਾਂ। ਗੁਰੂ ਪਿਆਰੇ, ਜਾਮਾ ਜਿਹੜਾ ਨਾ ਮਨੁੱਖ ਦਾ ਅਮੋਲਕ ਆ, ਬਹੁਤ ਮਹਿੰਗਾ ਆ, ਐਵੇਂ ਨਾ ਕਿਤੇ ਸਮਝ ਲਈਓ, ਠੀਕ ਹੈ ਕਿ ਨਹੀਂ, ਬਹੁਤ ਮਹਿੰਗਾ ਆ। ਹੁਣ ਅਸੀਂ ਨਾ ਕੱਲ੍ਹ ਇਹ ਗੁਰਸਿੱਖ ਪਿਆਰੇ ਇੱਕ ਪੰਕਤੀ ਸੁਣਾਉਣ ਡਏ ਸੀ, ਕਹਿੰਦੇ ਸੰਤ ਕੇ ਦੁੱਖਨ ਆਰ ਜਾ ਘਟੇ, ਅਤੇ ਉਹਨਾਂ ਨੇ ਵਿਖਿਆਨ ਵੀ ਸੁਣਾ ਦਿੱਤਾ। ਕਹਿਣ ਲੱਗੇ ਬਾਬਾ ਜੀ, ਇਹਦਾ ਮਤਲਬ ਦੇਖੋ ਸੁਣਿਆ ਆ ਕਿ ਜਿਹੜਾ ਸੰਤਾਂ ਦਾ ਦੁਖੀ ਹੈ, ਸੰਤਾਂ ਦੀ ਨਿੰਦਿਆ ਕਰਦਾ, ਕਹਿੰਦੇ ਉਹਦੀ ਉਮਰ ਘੱਟ ਜਾਂਦੀ। ਗੁਰੂ ਪਿਆਰੋ, ਕਦੀ ਹੋ ਸਕਦਾ? ਦੱਸੋ ਭਲਾ ਕਿਸੇ ਸੰਤ ਦੀ ਨਿੰਦਿਆ ਕਰਨ ਦੇ ਨਾਲ ਉਮਰ ਘੱਟ ਸਕਦੀ ਹੈ? ਉਹ ਤਾਂ ਗੁਰੂ ਜੀ ਕਹਿੰਦੇ ਹੁਕਮੇ ਅੰਦਰ ਸਭ, ਕੋਈ ਬਾਹਰ ਹੁਕਮ ਨਾ ਕੋਈ, ਜਿੰਨੀ ਲਿਖੀ ਆ ਉੱਨੀ ਭੋਗਣੀ ਆ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਜਿੰਨੀ ਲਿਖੀ ਭੋਗਣੀ ਉੱਨੀ ਆ। ਇੱਧਰ ਕਹਿਣ ਡੇ ਨੇ ਵੀ ਯਾਰ ਉਹਦੀ ਉਮਰ ਘੱਟ ਜਾਂਦੀ, ਆਰ ਜਾ ਘਟੇ। ਗੁਰੂ ਪਿਆਰਿਓ, ਪਤਾ ਕੀ ਹੈ, ਅਸੀਂ ਪੰਕਤੀ ਪੜ੍ਹ ਲੈਂਦੇ ਹਾਂ, ਗੁਰਬਾਣੀ ਪੜ੍ਹ ਲੈਂਦੇ ਹਾਂ, ਪਰ ਉਹਦੀ ਵਿਚਾਰ ਨਹੀਂ ਕਰਦੇ। ਉਮਰ ਨਹੀਂ ਲਿਖਿਆ ਇੱਥੇ, ਧਿਆਨ ਨਾਲ ਪੜ੍ਹਨਾ। ਸੰਤ ਕੇ ਦੁੱਖਨ ਆ ਰਜਾ ਘਟੇ, ਗੁਰੂ ਜੀ ਕਹਿਣ ਲੱਗੇ, ਜਿਹਦਾ ਮਨ, ਜਿਹਦੀ ਆਤਮਾ ਸੰਤ ਕੇ ਦੁੱਖਨ ਦਾ ਭਾਵ ਕੀ ਹੈ? ਹੁਣ ਜਗ੍ਹਾ ਆਪ ਜੀ ਇੱਕ ਜਗ੍ਹਾ 'ਤੇ ਪੜ੍ਹਦੇ ਹੋ, ਆਪ ਜੀ ਰੋਜ਼ ਪੜ੍ਹਦੇ ਹੋ, ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਠੀਕ ਹੈ, ਆਪਾਂ ਨੇ ਕੀ ਕਹਿਤਾ? ਆਂਦਾ ਜਿਹੜਾ ਸੰਤਾਂ ਦੇ ਚਰਨ ਪੈ ਜਾਂਦਾ ਨਾ, ਉਹਦਾ ਪਾਰ ਉਤਾਰਾ, ਜਿਹੜਾ ਸੰਤਾਂ ਨਿੰਦਿਆ ਕਰਦਾ ਨਾ, ਉਹ ਵਾਰ ਵਾਰ ਜਨਮ ਲੈਂਦਾ ਰਹਿੰਦਾ, ਕਿਹੜੀ ਨਿੰਦਿਆ ਬਈ? ਤੁਸੀਂ ਕਦੀ ਵਿਚਾਰ ਕੇ ਦੇਖਿਓ, ਤੁਸੀਂ ਕਿਸੇ ਸਾਧੂ ਨੂੰ ਕਹਿ ਕੇ ਦੇਖਿਓ ਮਾੜਾ ਆ, ਉਹ ਕੀ ਕਹਿੰਦਾ? ਚੰਗੀ ਗੱਲ ਹੈ, ਕਹੀ ਦਾ ਫਿਰ ਕਿਹਾ, ਉਹਨੂੰ ਪਰਵਾਹ ਹੀ ਨਹੀਂ। ਔਰ ਇੱਕ ਜਗ੍ਹਾ 'ਤੇ ਬਾਣੀ 'ਚ ਆਉਂਦਾ, ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਉਹ ਕਹਿੰਦੇ ਮੇਰੀ ਨਿੰਦਿਆ ਕਰੋ ਤਾਂ ਗੱਲ ਬਣਨੀ ਹੈ, ਹੈ ਨਾ। ਇੱਕ ਥਾਂ 'ਤੇ ਮਹਾਂਪੁਰਖ ਸੀਗੇ ਅਤੇ ਕਿਸੇ ਨੇ ਜਾ ਕੇ ਕਹਿਤਾ, ਕਹਿੰਦੇ ਜੀ ਉਹ ਤੁਹਾਡੀ ਨਿੰਦਿਆ ਬੜੀ ਕਰਨ ਡਿਆ, ਅਤੇ ਉਹਨੂੰ ਕਹਿੰਦਾ ਤੂੰ ਕੀ ਕਹਿੰਦਾ? ਉਹ ਕਹਿੰਦਾ ਜੀ ਮੈਂ ਤੁਹਾਨੂੰ ਸਾਧੂ ਮੰਨਦਾ, ਸੰਤ ਮੰਨਦਾ। ਕਹਿੰਦੇ ਜਾ ਫਿਰ, ਆਨੰਦ ਆ ਗਏ। ਉਹ ਕਹਿੰਦਾ ਉਹ ਕਿਉਂ? ਤੱਕੋਂ ਹੱਸ ਕੇ ਕਹਿੰਦੇ ਜਿਹਦੇ ਸਾਧੂ ਦੀ ਨਿੰਦਿਆ ਨਹੀਂ ਉਹ ਸਾਧੂ ਨਹੀਂ ਹੁੰਦਾ, ਨਿੰਦਿਆ ਲਫਜ਼ ਤੋਂ ਹੀ ਪਤਾ ਲੱਗਦਾ ਸਾਧੂ ਆ। ਫਿਰ ਇੱਥੇ ਕੀ ਦੇਖੋ, ਗੱਲਾਂ ਬੜੀਆਂ ਕੰਪਲੀਕੇਟਡ ਜਿਹੀਆਂ, ਹੈ ਨਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੋ ਧਿਆਨ ਦੇਣਾ, ਪਹਿਲਾਂ ਕਹਿਣ ਲੱਗੇ ਸੰਤ ਸ਼ਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ। ਸੰਤ ਸਤਿਗੁਰੂ, ਸ਼ਰਨ ਦਾ ਭਾਵ ਕੀ ਹੁੰਦਾ? ਅਧੀਨਗੀ, ਉਹਨੂੰ ਅਧੀਨਗੀ ਨੂੰ ਸ਼ਰਨ ਕਹਿੰਦੇ। ਕਹਿੰਦੇ ਜਿਹੜਾ ਪ੍ਰਾਣੀ ਸਾਧੂ ਦੇ ਸਤਿਗੁਰੂ ਦੀ ਅਧੀਨਗੀ ਕਰਦਾ, ਉਹਦੇ ਬੋਲਾਂ ਦੀ ਅਧੀਨਗੀ ਕਰਦਾ, ਜਿਹਦਾ ਮਨ ਉਹਦੇ ਅਧੀਨ ਹੋ ਜਾਂਦਾ ਹੈ, ਸੰਤ ਸ਼ਰਨ ਜੋ ਜਨ ਪਰੇ, ਕਹਿੰਦੇ ਉਹ ਜੱਗ ਦੇ ਵਿੱਚੋਂ ਪਾਰ ਉਤਾਰਾ ਕਰਵਾ ਲੈਂਦਾ। ਫਿਰ ਕੀ ਕਹਿੰਦੇ? ਸੰਤ ਕੀ ਨਿੰਦਾ, ਨਿੰਦਾ ਕੀ ਹੈ? ਗੁਰੂ ਦੀ ਕੋਈ ਨਿੰਦਿਆ ਨਹੀਂ ਹੈ, ਸਾਧਾਂ ਸੰਤਾਂ ਦੀ ਕੋਈ ਨਿੰਦਿਆ ਨਹੀਂ ਹੈ। ਨਿੰਦਿਆ ਦਾ ਭਾਵ ਹੈ ਜਿਹੜਾ ਬੰਦਾ ਸਤਿਗੁਰੂ ਦੀ ਸੰਤਾਂ ਦੇ ਆਖੇ ਨਹੀਂ ਲੱਗਦਾ, ਕਹਿਣਾ ਨਹੀਂ ਮੰਨਦਾ, ਆ ਨਿੰਦਿਆ। ਜੇ ਜਿਹੜਾ ਗੁਰੂ ਦਾ ਕਹਿਣਾ ਨਹੀਂ ਮੰਨਦਾ, ਬਹੁਰ ਬਹੁਰ ਅਵਤਾਰ। ਗੁਰੂ ਜੀ ਕਹਿਣ ਲੱਗੇ ਉਹਨੂੰ ਵਾਰ ਵਾਰ ਜਨਮ ਲੈਣਾ ਪਏਗਾ, ਜੰਮਦਾ ਮਰਦਾ ਰਹਿਣਾ ਪਏਗਾ। ਕਿਹੜਾ? ਜਿਹੜਾ ਗੁਰੂ ਗ੍ਰੰਥ ਦਾ ਕਹਿਣਾ ਨਹੀਂ ਮੰਨਦਾ, ਜਿਹੜਾ ਗੁਰੂ ਗ੍ਰੰਥ ਦੇ ਆਖੇ ਨਹੀਂ ਲੱਗਦਾ, ਆਇਆ ਨਿੰਦਿਆ। ਗੁਰੂ ਦਾ ਕਹਿਣਾ ਨਾ ਮੰਨਣਾ, ਸਾਧੂ ਦਾ ਕਹਿਣਾ ਨਾ ਮੰਨਣਾ, ਸਾਧੂ ਦਿੰਦੇ ਆ। ਹੁਣ ਇੱਥੇ ਗੁਰੂ ਜੀ ਕਹਿਣ ਲੱਗੇ ਸੰਤ ਕੇ ਦੁੱਖਣ ਆਰਜਾ ਘਟੇ, ਆਉਣ ਲੱਗੇ ਭਾਈ ਜਿਹੜਾ ਬੰਦਾ ਸਤਿਗੁਰੂ ਦਾ ਸਾਧੂ ਦਾ ਕਹਿਣਾ ਨਹੀਂ ਮੰਨਦਾ, ਬਚਨ ਨਹੀਂ ਮੰਨਦਾ, ਆ ਜਿਹੜਾ ਇਸ ਅਵਸਥਾ ਵਿੱਚ ਆ ਗਿਆ ਹੈ ਕਿ ਵੀ ਉਹ ਗੁਰੂ ਦੇ ਆਖੇ ਨਹੀਂ ਲੱਗਦਾ, ਉਹ ਗੁਰੂ ਦਾ ਕਹਿਣਾ ਨਹੀਂ ਮੰਨਦਾ, ਰਜਾ ਘਟੇ ਕਹਿੰਦੇ ਉਹਨੂੰ ਘਾਟਾ ਪੈਂਦਾ। ਕਹਿੰਦਾ ਉਹਦਾ ਮਨ ਕਦੀ ਵੀ ਪਰਮਾਤਮਾ ਦੀ ਰਜਾ 'ਚ ਨਹੀਂ ਆ ਸਕਦਾ, ਆ ਉਹਨੂੰ ਘਾਟਾ ਪੈ ਗਿਆ ਜੇ। ਅਸੀਂ ਕਹਿਤਾ ਉਹਦੀ ਉਮਰ ਘੱਟ ਗਈ, ਉਮਰ ਨਹੀਂ ਘਟੀ, ਉਹਨੂੰ ਘਾਟਾ ਪਿਆ ਹੈ, ਲੋਸ ਹੋਇਆ ਉਹਨੂੰ। ਕਹਿੰਦਾ ਕਿ ਉਹਦੀ ਆਤਮਿਕ ਅਵਸਥਾ ਜਿਹੜੀ ਹੈ ਕਦੇ ਵੀ ਪ੍ਰਭੂ ਦੀ ਰਜਾ 'ਚ ਨਹੀਂ ਆ ਸਕਦੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ 'ਤੇ ਨਹੀਂ ਚੱਲਦਾ, ਜਿਹੜਾ ਸਾਧੂਆਂ ਮਹਾਂਪੁਰਖਾਂ ਦੇ ਪਾਏ ਪੂਰਨਿਆਂ 'ਤੇ ਨਹੀਂ ਚੱਲਦਾ, ਉਸ ਮਾਰਗ 'ਤੇ ਨਹੀਂ ਉਤਰਦਾ, ਗੁਰੂ ਜੀ ਕਹਿਣ ਲੱਗੇ ਉਹਨੂੰ ਘਾਟਾ ਪੈਂਦਾ, ਉਹਦੇ ਅੰਦਰੋਂ ਪਰਮਾਤਮਾ ਦੀ ਰਜਾ ਨਹੀਂ ਟਿਕਦੀ, ਉਹ ਪਾਣੀ 'ਚ ਨਹੀਂ ਆਉਂਦਾ ਕਦੀ ਵੀ। ਕਿਉਂ? ਆਪ ਜੀ ਦੇਖੋ, ਜਦੋਂ ਬੰਦਾ ਗੁਰਬਾਣੀ ਪੜ੍ਹਦਾ ਗੁਰੂ ਦੇ ਲੜ ਲੱਗਦਾ, ਅਤੇ ਗੁਰੂ ਦੇ ਲੜ ਲੱਗਿਆ ਹੀ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸਮਝਣ ਵਾਲਾ ਹੀ ਪਰਮਾਤਮਾ ਦੇ ਭਾਣੇ 'ਚ ਆਉਂਦਾ, ਰਜਾ 'ਚ ਆਉਂਦਾ। ਗੁਰੂ ਜੀ ਨੇ ਬੜੇ ਬੜੇ ਤਜਰਬੇ ਕਰਕੇ ਸੁਣਾਏ ਸਾਨੂੰ, ਆਪ ਜੀ ਪੜ੍ਹ ਕੇ ਦੇਖੋ। ਇੱਕ ਜਗ੍ਹਾ 'ਤੇ ਗੁਰੂ ਜੀ ਕਹਿੰਦੇ ਨੇ, ਕਹਿੰਦੇ ਵੀ ਜਦੋਂ ਇਹ ਮਨ ਰਜਾ 'ਚ ਆ ਜਾਂਦਾ ਤਾਂ ਅੰਦਰੋਂ ਕੀ ਉਚਾਰਨ ਹੁੰਦਾ, ਮਨ 'ਚੋਂ ਕੀ ਉਚਾਰਨ ਹੁੰਦਾ ਹੈ? ਕਹਿੰਦੇ ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਏ। ਇਹ ਕਦੋਂ ਪੈਦਾ ਹੁੰਦਾ ਹੈ? ਜਦੋਂ ਮਨ ਰਜਾ 'ਚ ਆ ਜਾਂਦਾ ਹੈ, ਜਦੋਂ ਪਰਮਾਤਮਾ ਦੀ ਰਜਾ 'ਚ ਆ ਜਾਂਦਾ ਹੈ, ਉਦੋਂ ਉਹ ਕੀ ਕਰਦਾ ਹੈ? ਮਨ ਦੇ ਅੰਦਰੋਂ ਆਵਾਜ਼ ਆਉਂਦੀ ਆ, ਕਹਿੰਦੇ ਹੇ ਪਰਮਾਤਮਾ ਮੈਂ ਤੇਰੇ ਕੀਤੇ ਹੋਏ ਦਾ ਉਲਾਂਭਾ ਕਿਸੇ ਨੂੰ ਨਹੀਂ ਦੇ ਰਿਹਾ, ਕਿਉਂਕਿ ਮੇਰੇ ਮਨ ਨੂੰ ਤੇਰਾ ਕੀਤਾ ਮਿੱਠਾ ਲੱਗ ਰਿਹਾ ਹੈ। ਤੂੰ ਬਹੁਤ ਕੁਝ ਵਧੀਆ ਕਰ ਰਿਹਾ ਮੇਰੇ ਲਈ। ਕਿਉਂ? ਕਿਉਂਕਿ ਮਨ 'ਚ ਤਬਦੀਲੀ ਆ ਗਈ ਹੈ, ਸੁਭਾਅ ਤਬਦੀਲ ਹੋ ਗਿਆ। ਫਿਰ ਗੁਰੂ ਜੀ ਕਹਿਣ ਲੱਗੇ ਜਿੰਨਾ ਚਿਰ ਮੇਰੇ ਮਨ ਦੇ ਵਿੱਚ ਇਹ ਚੀਜ਼ਾਂ ਟਿਕਦੀਆਂ ਰਹੀਆਂ, ਆਹ ਨਹੀਂ ਬਣਿਆ ਉਹ ਨਹੀਂ ਬਣਿਆ, ਉਹਨਾਂ ਚਿਰ ਮੇਰੇ ਅੰਦਰ ਦੁੱਖ ਰਿਹਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਜਿਉਂ ਕਿਰਪਾਲ ਗੁਰਪੂਰਾ ਭੇਟਿਆ ਤਾਂ ਆਨੰਦ ਸਹਿਜੇ। ਧਿਆਨ ਦੇ ਹੋਣ, ਜਿਉਂ ਕਿਰਪਾਲ ਗੁਰਪੂਰਾ ਭੇਟਿਆ। ਹੁਣ ਦੇਖੋ ਇੱਥੇ ਫਿਰ ਗੁਰ ਆ ਗਿਆ, ਇੱਥੇ ਗੁਰੂ ਨਹੀਂ ਆਇਆ। ਆਪਾਂ ਲੋਕ ਪਤਾ ਕਹਿੰਦੇ ਜਿਹਨੂੰ ਪੂਰਾ ਗੁਰੂ ਮਿਲ ਗਿਆ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਦੇ ਅੱਗੇ ਗੁਰੂ ਅੱਖਰ ਲੱਗ ਜਾਂਦਾ ਨਾ, ਉਹ ਕਦੀ ਅਧੂਰਾ ਹੋ ਹੀ ਨਹੀਂ ਸਕਦਾ, ਕਿਉਂਕਿ ਗੁਰੂ ਕਹਿੰਦੇ ਕਿਹਨੂੰ ਆ? ਕਿਸੇ ਪੂਰਨਤਾਈ ਦਾ ਨਾਂ ਗੁਰੂ ਅੱਖਰ ਆ। ਜਿੰਨਾ ਚਿਰ ਪੂਰਨਤਾਈ ਨਹੀਂ ਹੈ, ਦੇਖੋ ਇੱਕ ਜਗ੍ਹਾ 'ਤੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਆਉਂਦਾ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਇਹਦਾ ਮਤਲਬ ਜਿਹਨੇ ਸਤਿਗੁਰ ਨੂੰ ਜਾਣ ਲਿਆ, ਪਰਮਾਤਮਾ ਨੂੰ ਜਾਣ ਲਿਆ, ਉਹ 'ਚ ਪੂਰਨਤਾਈ ਆ ਗਈ ਹੈ ਨਾ, ਉਹਦਾ ਨਾਂ ਕੀ ਹੈ? ਸਤਿਗੁਰੂ। ਇਹਦਾ ਮਤਲਬ ਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ ਅੰਦਰ ਪ੍ਰਕਾਸ਼ ਪੂਰਨਤਾਈ ਤੋਂ ਪੈਦਾ ਹੁੰਦਾ, ਪੂਰਨਤਾਈ ਦਾ ਨਾਂ ਹੀ ਗੁਰੂ ਹੈ। ਜੇ ਕੋਈ ਇੰਨੀ ਗੱਲ ਕਹਿ ਦੇ ਵੀ ਤੂੰ ਗੁਰੂ ਗ੍ਰੰਥ ਸਾਹਿਬ 'ਤੇ ਲੜ ਲੱਗਾ, ਅਤੇ ਜੇ ਕਹਿ ਦਿਓ ਨਾਲ ਨਾ ਤੂੰ ਪੂਰਨ ਗੁਰੂ ਗ੍ਰੰਥ ਸਾਹਿਬ 'ਤੇ ਲੜ ਲੱਗਾ, ਅਤੇ ਗੁਰੂ ਦੀ ਪਿਆਰੀ ਸਾਸ ਜੀ ਨੂੰ ਪੁੱਛ ਲਿਓ ਵੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਦਾ ਨਾਂ ਆ, ਕਿਸੇ ਪ੍ਰਕਾਸ਼ਿਤ ਪ੍ਰਕਾਸ਼ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਹੈ। ਹੁਣ ਇੱਥੇ ਆਪ ਜੀ ਨੇ ਅਵਸਥਾ ਸਮਝਣੀ। ਕਹਿੰਦੇ ਜਿਉਂ ਕਿਰਪਾਲ, ਕਹਿੰਦੇ ਜਦੋਂ ਉਸ ਪਰਮਾਤਮਾ ਨੇ ਮੇਰੇ 'ਤੇ ਕਿਰਪਾ ਕੀਤੀ, ਗੁਰ ਪੂਰਾ ਭੇਟਿਆ। ਗੁਰ ਪੂਰਾ, ਗੁਰੂ ਜੀ ਕਹਿਣ ਲੱਗੇ ਕਹਿੰਦੇ ਮਨਾ ਵੀ ਮੇਰੇ ਅੰਦਰ ਪੂਰਨਤਾ ਹੀ ਹੈ, ਮੈਂ ਗੁਰੂ ਹਾਂ, ਪਰ ਤੇਰੇ ਅੰਦਰ ਪੂਰਨਤਾ ਹੀ ਆ ਸਕਦੀ ਕਿੱਥੋਂ? ਗੁਰ ਤੋਂ, ਜੁਗਤੀ ਤੋਂ, ਤਕਨੀਕ ਤੋਂ, ਸ਼ਬਦ ਤੋਂ, ਨਾਮ ਤੋਂ, ਸਿਮਰਨ ਤੋਂ। ਕਹਿੰਦੇ ਜਿਹੜਾ ਮੈਂ ਤੈਨੂੰ ਗੁਰ ਦੇ ਰਿਹਾ ਨਾ, ਇਹ ਗੁਰ ਆ, ਇਹ ਜੁਗਤੀ ਆ ਜਿਹੜਾ ਤੇਰੇ ਅੰਦਰ ਪੂਰਨਤਾ ਹੀ ਲਿਆ ਸਕਦਾ। ਗੁਰ ਪੂਰਾ ਭੇਟਿਆ, ਜਿਸ ਆਤਮਾ ਨੇ, ਜਿਸ ਸੁਰਤ ਨੇ ਇਸ ਗੁਰ ਦੇ ਦਰਸ਼ਨ ਕਰ ਲਏ ਨੇ, ਇਸ ਸ਼ਬਦ ਦੇ ਦਰਸ਼ਨ ਕਰ ਲਏ, ਜਿਹਦੇ ਜ਼ਰੀਏ ਉਹਦੇ ਅੰਦਰ ਪੂਰਨਤਾ ਹੀ ਆ ਸਕਦੀ ਹੈ, ਤੋ ਆਨੰਦ ਸਹਿਜੇ। ਕਹਿਣ ਲੱਗੇ ਫਿਰ ਉਹਦੇ ਅੰਦਰ ਆਤਮਿਕ ਅਡੋਲਤਾ ਵਿੱਚ ਪਹੁੰਚ ਕੇ ਆਨੰਦ ਹੀ ਆਨੰਦ ਪੈਦਾ ਹੋ ਗਿਆ। ਇਹਦੇ ਅੰਦਰ ਹੁਣ ਦੇਖੋ, ਆਪ ਜੀ ਇੱਕ ਪੰਕਤੀ ਪੜ੍ਹ ਦਿਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਉਹ ਧਿਆਨ ਦੇਈਏ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਹੁਣ ਆਪਾਂ ਹੌਲੀ ਜੀ ਕਹਿਤਾ, ਇਹ ਗੁਰੂ ਜੀ ਤੁਹਾਡੇ ਦਰਸ਼ਨ ਕਰਦਾ ਤਾਂ ਮੈਂ ਜਿਉਂਦਾ ਹਾਂ, ਪਰ ਉੱਧਰ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ, ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿੱਤਰ ਸ਼ਬਦ ਨਾ ਕਰੇ ਵਿਚਾਰੋ। ਵੀ ਤਾਂ ਪੰਕਤੀ ਨਾਲ ਚੁੱਕਣੀ ਆਪਾਂ। ਹੁਣ ਇੱਥੇ ਕਹਿੰਦੇ ਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਉੱਥੇ ਗੁਰ ਲਿਖਿਆ, ਆਪਾਂ ਦੋ ਅੰਕੜਾਂ ਕੋਲੋਂ ਲਾਤੀਆਂ, ਆਪਾਂ ਗੁਰੂ ਬਣਾਤਾ, ਇਹਦੇ ਅੰਦਰ ਦੀ ਅਵਸਥਾ। ਸੋ ਧਿਆਨ ਦਿਓ ਕਿਹੜੀ ਅਵਸਥਾ ਹੈ, ਗੁਰੂ ਜੀ ਮਨ ਦੀ ਦਸ਼ਾ ਦੱਸਣ ਲੱਗੇ, ਕਿਸ ਮਨ ਦਾ ਜੀਵਨ ਆ। ਜਿੰਨਾ ਚਿਰ ਆਪਾਂ ਸ਼ਬਦ ਨਾਲ ਨਾ ਜੁੜਦੇ ਸਾਡਾ ਕੋਈ ਜੀਵਨ ਨਹੀਂ ਹੈ, ਜੀਵਨ ਨਹੀਂ ਕੋਈ ਆ ਸਾਡਾ। ਕਹਿੰਦਾ ਕਿਵੇਂ? ਬਾਣੀ 'ਚ ਪੜ੍ਹੋ, ਹਰ ਇੱਕ ਕੁਛ ਲਿਖਿਆ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਜਿੰਨਾ ਚਿਰ ਸਾਡੀ ਪ੍ਰੀਤੀ ਨਹੀਂ ਪਰਮਾਤਮਾ ਨਾਲ ਜਾਗਦੀ ਉਹਨਾਂ ਚਿਰ ਅਸੀਂ ਮਰੇ ਹੋਏ ਹਾਂ। ਅਤੇ ਗੁਰੂ ਜੀ ਸਮਝਾਉਣ ਲੱਗੇ ਸਾਨੂੰ, ਕੀ ਕਹਿਣ ਲੱਗੇ ਧਿਆਨ ਦੇਈਓ, ਇੱਥੇ ਕਹਿਣ ਲੱਗੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਦਰਸ਼ਨ ਦਾ ਭਾਵ ਦੇਖਣਾ, ਠੀਕ ਆ, ਦੇਖਣ ਦਾ ਮਤਲਬ ਕੀ ਹੈ? ਹੁਣ ਦੇਖੋ, ਕਦੀ ਵੀ ਆਪ ਜੀ ਕਿਸੇ ਸੱਜਣ ਨਾਲ ਗੱਲ ਕਰੋਗੇ, ਭਾਈ ਸਾਹਿਬ ਅੱਜ ਤੁਹਾਡੇ ਦਰਸ਼ਨ ਕੀਤੇ ਆਨੰਦ ਆ ਗਿਆ, ਇਹਦਾ ਮਤਲਬ ਤੁਹਾਡੇ ਸਾਹਮਣੇ ਆਇਆ, ਉਹ ਤੁਹਾਡੇ ਸਾਹਮਣੇ ਆ ਤਾਂ ਕੀ ਕਰਦਾ, ਭਾਜੀ ਅੱਜ ਤੁਹਾਡੇ ਦਰਸ਼ਨ ਕੀਤੇ ਆਨੰਦ ਆ ਗਿਆ ਬਈ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੇ, ਇਹਦੇ ਮਤਲਬ ਸਾਹਮਣੇ ਆਇਆ ਤਾਂ ਹੀ ਕਿਹਾ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੇ। ਅਤੇ ਗੁਰੂ ਜੀ ਕਹਿੰਦੇ ਲੱਗੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਸੁਰਤ ਦੀ ਆਵਾਜ਼ ਆ। ਸੁਰਤ ਕਹਿੰਦੀ ਆ ਕਿ ਜਦੋਂ ਮੈਂ ਸ਼ਬਦ ਨੂੰ ਸਾਹਮਣੇ ਦੇਖਿਆ, ਸੁਰਤ ਸ਼ਬਦ ਆਹਮਣੇ ਸਾਹਮਣੇ ਹੋ ਗਏ, ਦਰਸ਼ਨ ਦੇਖ ਜੀਵਾਂ ਗੁਰ, ਗੁਰ ਦਾ ਭਾਵ ਜੁਗਤੀ, ਸ਼ਬਦ ਨਾਮ, ਜਦੋਂ ਸੁਰਤ ਨੇ ਸ਼ਬਦ ਨੂੰ ਆਪਣੇ ਸਾਹਮਣੇ ਵੇਖਿਆ ਤਾਂ ਮੈਂ ਸੁਰਤ ਸ਼ਬਦ ਦਾ ਮਿਲਾਪ ਹੋਇਆ। ਅਤੇ ਗੁਰੂ ਜੀ ਕਹਿਣ ਲੱਗੇ, ਜੀਵਾਂ ਕਹਿੰਦਾ ਆਪਾਂ ਮੇਰਾ ਜੀਵਨ ਬਣ ਗਿਆ, ਉਸ ਤੋਂ ਪਹਿਲਾਂ ਮੈਂ ਮਰੀ ਸੀ, ਮਰੀ ਦਾ ਭਾਵ ਬੇਮੁੱਖ ਪਰਮਾਤਮਾ ਤੋਂ, ਆ ਹੁਣ ਜਾ ਕੇ ਮੈਂ ਪਰਮਾਤਮਾ ਵੱਲ ਧਿਆਨ ਕੀਤਾ, ਕਦੋਂ? ਜਦੋਂ ਮੇਰੇ ਸਾਹਮਣੇ ਆਇਆ। ਕੌਣ ਸਾਹਮਣੇ ਆਇਆ? ਗੁਰ ਨਾਮ ਸ਼ਬਦ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਹੁਣ ਪੂਰਨ ਕੀ ਹੈ? ਪੂਰਨ ਤਾਂ ਹੀ ਕਰਮ ਕੀ ਹੈ? ਕਰਮ ਕਮਾਈ ਨੂੰ ਕਹਿੰਦੇ ਆ। ਕਹਿਣ ਲੱਗੇ, ਜਦੋਂ ਸਾਡੀ ਸੁਰਤ ਦੇ ਸਾਹਮਣੇ ਸ਼ਬਦ ਆ ਜਾਂਦਾ, ਸੁਰਤ ਸ਼ਬਦ ਆਹਮਣੇ ਸਾਹਮਣੇ ਹੋ ਜਾਂਦੇ ਨੇ, ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਿਰ ਇਹ ਮਨ ਕਮਾਈ ਕਰਕੇ ਪੂਰਨ ਹੋ ਸਕਦਾ ਹੈ? ਜੇ ਇਹ ਸ਼ਬਦ ਸਾਹਮਣੇ ਨਹੀਂ ਆਏਗਾ, ਸੁਤ ਸ਼ਬਦ ਦਾ ਮਿਲਾਪ ਨਹੀਂ ਹੋਏਗਾ, ਇਹਦੀ ਕਦੀ ਕਮਾਈ ਨਹੀਂ ਹੋਵੇਗੀ, ਕਦੀ ਇਹ ਪੂਰਨ ਨਹੀਂ ਹੋ ਸਕਦਾ। ਪੂਰਨ ਕਰਮ ਹੋਵੇ ਪ੍ਰਭ ਮੇਰਾ। ਕਹਿਣ ਲੱਗੇ, ਪਰਮਾਤਮਾ ਆਪਣੇ ਬੜੀ ਕਿਰਪਾ ਕੀਤੀ ਹੈ, ਆ ਜਦੋਂ ਮੇਰੀ ਸੁਰ ਦੇ ਸਾਹਮਣੇ ਸ਼ਬਦ ਆਇਆ, ਮੈਂ ਤਾਂ ਦਰਸ਼ਨ ਕੀਤੇ ਨੇ ਆਹਮਣੇ ਸਾਹਮਣੇ ਹੋਇਆ, ਅਤੇ ਮੇਰਾ ਜੀਵਨ ਬਣਿਆ, ਆ ਜਦੋਂ ਜੀਵਨ ਬਣਿਆ ਤਾਂ ਜਾ ਕੇ ਕੀ ਮੈਨੂੰ ਮਿਲਿਆ? ਮੇਰੀ ਕਮਾਈ ਪੂਰਨ ਹੋਣ ਡਈ ਹੈ, ਹੈ ਨਾ? ਆਪਾਂ ਗੌਰ ਨਹੀਂ ਕੀਤੀ। ਸੋ ਧਿਆਨ ਦੇਣਾ, ਗੁਰੂ ਜੀ ਇੱਥੇ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਤੋਂ ਆਨੰਦ ਸਹਿਜੇ, ਕਹਿੰਦੇ ਜਦੋਂ ਇਹ ਸੁਤ ਸ਼ਬਦ ਦਾ ਮਿਲਾਪ ਹੋਇਆ, ਉਸ ਗੁਰ ਦੀ ਮੈਨੂੰ ਦਾਤ ਮਿਲੀ, ਮੇਰੀ ਸੁਰਤ ਉਸ ਗੁਰ ਨਾਲ ਸ਼ਬਦ ਨਾਲ ਜੁੜੀ ਜਿਹਦੇ ਨਾਲ ਪੂਰਨਤਾ ਹੀ ਆਉਂਦੀ ਹੈ, ਅਤੇ ਮੇਰੇ ਅੰਦਰ ਮਨ 'ਚ ਸਹਿਜ ਆਤਮਿਕ ਅਡੋਲਤਾ, ਸਹਿਜ ਕਹਿੰਦੇ ਨੇ ਆਤਮਿਕ ਅਡੋਲਤਾ ਨੂੰ, ਮੇਰੀ ਆਤਮਿਕ ਅਡੋਲਤਾ ਦੀ ਅਵਸਥਾ ਪੈਦਾ ਹੋ ਗਈ। ਪਹਿਲਾਂ ਕੀ ਹੈ? ਆਤਮਾ ਡੋਲਦੀ ਹੈ, ਬੈਠਾ ਗੁਰੂ ਚਰਨਾਂ 'ਚ, ਮਨ ਕੀ ਕਰਦਾ? ਉਹ ਯਾਰ ਮੈਂ ਇੱਥੇ ਬੈਠਾ ਤਾਂ ਹੈਗਾ ਹਾਂ, ਉਹ ਫਲਾਣਾ ਕੰਮ ਮੈਨੂੰ ਟਾਈਮ ਦੇ ਕੇ ਆ ਗਿਆ, ਮੈਨੂੰ ਕਿਹਾ ਸੀ ਮੈਂ ਆਈ ਹੋਣੇ, ਪਰ ਮੈਨੂੰ ਨਹੀਂ ਸੀ ਪਤਾ ਯਾਰ ਵੀ ਇੱਥੇ ਮੈਂ ਫਸ ਜੂੰਗਾ, ਮੈਨੂੰ ਬਹਿਣਾ ਪਊਗਾ, ਹੈਂ। ਮਨ ਦੋਗਲਾ ਹੋ ਗਿਆ, ਇੱਕ ਪਾਸੇ ਮਨ ਕਹਿੰਦਾ ਚੱਲ ਚੱਲੀਏ ਯਾਰ, ਟਾਈਮ ਦਿੱਤਾ ਸੀ ਉਹਨੂੰ, ਟਾਈਮ ਹੋ ਗਿਆ। ਦੂਜੇ ਪਾਸੇ ਮਨ 'ਚ ਕੀ ਆਉਂਦਾ ਵੀ ਚੱਲ ਛੱਡ ਯਾਰ, ਇੱਕ ਅੱਧਾ ਬੋਲ ਹੀ ਕਿਤੇ ਗੁਰੂ ਗ੍ਰੰਥ ਦਾ ਅੱਜ ਅੰਦਰ ਵੱਸ ਗਿਆ ਅਤੇ ਤਰ ਜਾਵਾਂਗੇ, ਕੁਛ ਨਾ ਕੁਛ ਲੈ ਜਾਈਏ, ਦੋ ਪਾਸੇ ਹੋ ਗਿਆ। ਗੁਰੂ ਜੀ ਕਹਿੰਦੇ ਇੱਦਾਂ ਗੱਲ ਨਹੀਂ ਬਣਦੀ, ਆ ਸਹਿਜ ਡੋਲਤਾ ਕੀ ਹੈ? ਕਹਿੰਦਾ ਆਤਮਿਕ ਡੋਲਤਾ, ਆਇਆ ਆ ਕੇ ਬਹਿ ਗਿਆ ਹੈ, ਅਤੇ ਜਦੋਂ ਉੱਠਿਆ ਨਾ ਤਾਂ ਕੀ ਕਹਿੰਦਾ? ਕਹਿੰਦਾ ਯਾਰ ਦੱਸ, ਚੇਤਾ ਰਿਹਾ ਹੀ ਨਹੀਂ ਵੀ ਉਹਨੂੰ ਟਾਈਮ ਦਿੱਤਾ ਹੈ, ਆ ਜੇ ਆਤਮਿਕ ਡੋਲਤਾ। ਕਹਿੰਦਾ ਬਾ ਗੁਰੂ ਗ੍ਰੰਥ ਸਾਹਿਬ ਚਰਨਾਂ ਇੱਦਾਂ ਜੁੜ ਗਿਆ ਵੀ ਸੰਸਾਰ ਹੀ ਭੁੱਲ ਗਿਆ, ਉਹਦੀ ਆਤਮਾ 'ਚ ਆਇਆ ਹੀ ਨਹੀਂ ਇਹ ਚੀਜ਼ ਵੀ ਮੈਂ ਫਲਾਣੇ ਨੂੰ ਟਾਈਮ ਦੇ ਕੇ ਆਇਆ। ਉਹਨੂੰ ਜਾ ਕੇ ਕਹਿੰਦਾ, ਕਹਿੰਦਾ ਭਾਈ ਸਾਹਿਬ ਦੇਖੋ ਹੈ ਤਾਂ ਗਲਤੀ ਪਰ ਗਲਤੀ ਵੀ ਨਹੀਂ ਹੈ, ਦੋ ਗੱਲਾਂ ਕਹਿੰਦਾ ਜੇ, ਕਹਿੰਦਾ ਹੈ ਗਲਤੀ ਪਰ ਗਲਤੀ ਵੀ ਨਹੀਂ ਹੈ। ਕਹਿੰਦਾ ਕੀ ਹੋ ਗਿਆ? ਕਹਿੰਦਾ ਮੈਂ ਤੁਹਾਨੂੰ ਟਾਈਮ ਦੇ ਕੇ ਅਤੇ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ, ਉੱਥੇ ਫਿਰ ਬੜਾ ਆਨੰਦ ਆਉਣ ਡਿਆ ਸੀ ਅਤੇ ਮੈਨੂੰ ਯਾਦ ਹੀ ਨਹੀਂ ਰਿਹਾ। ਹੁਣ ਦੇਖਿਓ ਉਹ ਵੀ ਜੁੜਿਆ ਸੀ ਅੱਗੋਂ, ਅਤੇ ਉਹ ਕੀ ਕਹਿੰਦਾ? ਕਹਿੰਦਾ ਖਾਲਸਾ ਜੇ ਗੁਰੂ ਚਰਨਾਂ ਜੁੜਿਆ ਤੂੰ ਮੈਨੂੰ ਮਿਲਣ ਨਹੀਂ ਆਇਆ ਨਾ, ਇਹਦੇ ਨਾਲੋਂ ਵੱਡੀ ਅਤੇ ਹੋਰ ਮੇਰੀ ਕਿਸਮਤ ਕੀ ਜਾਗਣੀ ਆ? ਖਰੇ ਤੂੰ ਜੁੜਿਆ ਸੀ ਅਤੇ ਮੈਂ ਤੈਨੂੰ ਉਡੀਕਣ ਡਿਆ ਸੀ ਅਤੇ ਮੈਂ ਵੀ ਇੱਥੇ ਬੈਠਾ, ਮੈਂ ਕਿਤੇ ਗਿਆ ਨਹੀਂ। ਕਹਿੰਦਾ ਤੇਰੇ ਜ਼ਰੀਏ ਖਰੇ ਮੈਂ ਵੀ ਥੋੜ੍ਹਾ ਬਹੁਤਾ ਗੁਰੂ ਚਰਨਾਂ ਨਾਲ ਹਾਜ਼ਰੀ ਲਵਾ ਬੈਠਾ ਹੋਵਾਂ, ਆ ਜੇ ਆਤਮਿਕ ਅਡੋਲਤਾ। ਫਿਰ ਗੁਰੂ ਜੀ ਸਮਝਾਉਣ ਲੱਗੇ ਅੱਗੇ ਜਾ ਕੇ, ਕਹਿੰਦੇ ਜੇਤੀ ਸਿਆਣਪ ਕਰਮ ਹੋ ਕੀ ਏ, ਜੇਤੀ ਸਿਆਣਪ ਕਰਮ ਹੋ ਕੀ ਏ ਤੇਤੇ ਬੰਧਨ ਬੰਧ ਪਰੇ। ਦੇਖੋ ਇਸ ਮਨ ਦੀ ਅਵਸਥਾ ਦੱਸਣ ਲੱਗੇ, ਕਹਿੰਦਾ ਜੇਤੀ ਸਿਆਣਪ, ਕਹਿੰਦਾ ਜਿੰਨਾ ਚਿਰ ਤਾਂ ਮੇਰੇ ਕੋਲ ਸਿਆਣਪ ਸੀ ਮੈਂ ਸਿਆਣਾ ਸੀ ਨਾ, ਅਤੇ ਮੈਂ ਕਰਮ ਬੜੇ ਕੀਤੇ। ਦੇਖਿਓ ਸਿਆਣਾ ਬੰਦਾ ਨਾ ਕਰਮ ਕਰਦਾ, ਜੇ ਕਰਮ ਕਾਂਡ ਨਹੀਂ ਹੁੰਦਾ ਜੇ ਸਿਆਣਾ, ਸੰਸਾਰ ਦਾ ਸਿਆਣਾ ਬੰਦਾ ਨਾ ਕਰਮ ਕਾਂਡ ਨਹੀਂ ਹੁੰਦਾ। ਕੀ ਕਹਿੰਦਾ? ਕਹਿੰਦਾ ਮੈਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਇੰਨੇ ਤੀਰਥਾਂ 'ਤੇ ਇਸ਼ਨਾਨ ਕਰ ਆਏ, ਗੁਰੂ ਦੇ ਪਿਆਰੀ ਸਤਿ ਸੰਗਤ ਜੀਓ, ਇੱਕ ਦਿਨ ਸੱਜਣ ਬੈਠੇ ਸਨ। ਇੱਕ ਸਿੰਘ ਕਹਿੰਦਾ ਜੀ, ਮੈਂ 30 ਸਾਲ ਨੌਕਰੀ ਕੀਤੀ ਹੈ ਪਹਿਲਾਂ, ਅਤੇ ਹੁਣ ਮੈਂ ਰਿਟਾਇਰਮੈਂਟ ਲਈ ਹੈ 3 ਕੁ ਮਹੀਨੇ ਪਹਿਲਾਂ। ਮੈਂ ਫਿਰ ਵਿਚਾਰ ਕਰਦੇ ਪਏ ਸਨ, ਬੜੀ ਅੱਛੀ ਵਿਚਾਰ ਲੱਗ ਰਹੀ ਸੀ। ਕਹਿੰਦਾ 3 ਕੁ ਮਹੀਨੇ ਪਹਿਲਾਂ ਮੈਂ ਰਿਟਾਇਰਮੈਂਟ ਲਈ ਹੈ। ਮੈਂ ਫਿਰ ਕੀ ਹੋਇਆ? ਕਹਿੰਦਾ ਹੋਣਾ ਕੀ ਸੀ, 3 ਮਹੀਨੇ ਮੈਂ ਰਿਟਾਇਰਮੈਂਟ ਲਈ ਅਤੇ ਮੈਂ ਰਿਟਾਇਰਮੈਂਟ ਦੇ 10 ਦਿਨਾਂ ਬਾਅਦ ਨਾ ਮੈਂ ਪ੍ਰਣ ਕੀਤਾ ਸੀ ਵੀ ਮੈਂ ਯਾਤਰਾ ਕਰਨੀ। ਕਹਿੰਦਾ ਮੈਂ 2 ਮਹੀਨੇ ਗੁਰੂ ਘਰਾਂ ਦੀ ਯਾਤਰਾ ਕੀਤੀ ਹੈ। ਮੈਂ ਫਲਾਣੀ ਥਾਂ ਗਿਆ, ਟਮਕਾਣੀ ਥਾਂ ਗਿਆ, ਮੈਂ ਉੱਥੇ 2 ਦਿਨ ਰਿਹਾ, ਉੱਥੇ 3 ਦਿਨ ਰਿਹਾ, ਉੱਥੇ 4 ਦਿਨ ਰਿਹਾ, ਉੱਥੇ ਹਫ਼ਤਾ ਰਿਹਾ। ਉਹਨੇ ਸਾਰੀਆਂ ਥਾਵਾਂ ਗਿਣਾ ਦਿੱਤੀਆਂ। ਅਤੇ ਉਹਨੂੰ ਸਿੰਘ ਪੁੱਛਦਾ, ਕਹਿੰਦਾ ਤੁਸੀਂ 2 ਮਹੀਨੇ ਗੁਰੂ ਘਰਾਂ 'ਚ ਰਹੇ ਹੋ, ਕੁਝ ਲੈ ਕੇ ਆਏ ਹੋ? ਅਤੇ ਅੱਗੋਂ ਪਤਾ ਕੀ ਕਹਿੰਦਾ, ਯਾਰ ਮੈਂ ਹਰ ਗੁਰੂ ਘਰ ਦੇ ਵਿੱਚੋਂ 1-1 ਨਿਸ਼ਾਨੀ ਲੈ ਕੇ ਆਇਆ, ਹਰ ਗੁਰੂ ਘਰ ਦੇ ਵਿੱਚੋਂ। ਕਹਿੰਦਾ ਅੱਛਾ? ਉਹ ਕਹਿੰਦਾ ਖਾਲਸਾ ਜੀ, ਕਿਹੜੀ ਨਿਸ਼ਾਨੀ ਲੈ ਕੇ ਆਏ ਹੋ? ਤੋ ਦੱਸਣ ਲੱਗਾ, ਕਹਿੰਦਾ ਇੱਕ ਗੁਰੂ ਘਰ ਗਿਆ ਅਤੇ ਮੈਂ ਗੜਵੀ ਲੈ ਕੇ ਆਇਆ, ਇੱਕ ਗੁਰੂ ਘਰ ਗਿਆ ਮੈਂ ਗਲਾਸ ਲੈ ਕੇ ਆਇਆ, ਇੱਕ ਗੁਰੂ ਘਰੋਂ ਮੈਂ ਗੰਡਾਸੀ ਲੈ ਕੇ ਆਇਆ, ਇੱਕ ਗੁਰੂ ਘਰੋਂ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਲੈ ਕੇ ਆਇਆ, ਇੱਕ ਗੁਰੂ ਘਰੋਂ ਮੈਂ ਮਾਲਾ ਲੈ ਕੇ ਆਇਆ। ਉਹਨੇ ਕਿੰਨੀਆਂ ਗਿਣਤੀਆਂ ਕਰ ਦਿੱਤੀਆਂ। ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹਦਾ ਗੁਰਸਿੱਖ ਜਿਹਦਾ ਵਿਚਾਰ ਕਰਦਾ ਪਿਆ ਸੀ, ਉਹ ਗੁਰਮੁਖ ਸੀ, ਰੱਬ ਦਾ ਪਿਆਰਾ ਸੀ। ਉਹ ਪਤਾ ਕੀ ਕਹਿੰਦਾ ਉਹਨੂੰ? ਕਹਿੰਦਾ ਜਿੰਨਾ ਕੁਝ ਲੈ ਕੇ ਆਇਆ, ਇਹ ਸਾਰੀਆਂ ਨਿਸ਼ਾਨੀਆਂ ਰੱਖੀਆਂ ਕਿੱਥੇ ਹੀ? ਕਹਿੰਦਾ ਆਪਣੇ ਘਰ। ਕਹਿੰਦਾ ਫਿਰ ਇੱਕ ਗੱਲ ਦੱਸ, ਉਹ ਕੋਈ ਨਿਸ਼ਾਨੀ ਇਹੋ ਜਿਹੀ ਵੀ ਲੈ ਕੇ ਆਇਆ ਜਿਹੜੀ ਤੂੰ ਆਪਣੇ ਘਰ ਲੈ ਜਾਵੇ? ਕਹਿੰਦਾ ਕੀ ਕਿਹਾ ਜੀ? ਤੈਨੂੰ ਮੈਂ ਕਹਿਣ ਤਾਂ ਦਿਆ ਸਾਰੀਆਂ ਨਿਸ਼ਾਨੀਆਂ ਘਰ ਰੱਖੀਆਂ, ਤਾਂ ਤੂੰ ਕਹਿੰਦਾ ਘਰ ਲੈ ਜਾਵੇ? ਉਹ ਫਿਰ ਕਹਿੰਦਾ, ਕਹਿੰਦਾ ਕੋਈ ਇਹੋ ਜਿਹੀ ਨਿਸ਼ਾਨੀ ਵੀ ਲਿਆ ਜਿਹੜੀ ਆਪਣੇ ਘਰ ਲੈ ਜਾਵੇ? ਉਹ ਹਾਰ ਕੇ ਪਤਾ ਕੀ ਕਹਿੰਦਾ ਉਹ ਜਿਹੜਾ ਯਾਤਰਾ ਕਰਕੇ ਆਇਆ ਸੀ? ਕਹਿੰਦਾ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਪਾਗਲਾਂ ਨਾਲ ਵਾਹ ਪੈ ਜਾਂਦਾ, ਗੱਲ ਹੀ ਨਹੀਂ ਸੁਣ ਰਿਹਾ ਧਿਆਨ ਨਾਲ। ਉਹ ਮੈਂ ਸਾਰੀਆਂ ਨਿਸ਼ਾਨੀਆਂ ਘਰ ਰੱਖੀਆਂ, ਆ ਚੱਲੀਏ ਘਰ ਸਾਡੇ, ਤੈਨੂੰ ਵਿਖਾਵਾਂ। ਹੁਣ ਉਹ ਗੁਰਸਿੱਖ ਪਿਆਰਾ ਕੀ ਕਹਿੰਦਾ ਉਹਨੂੰ? ਕਹਿੰਦਾ ਭਾਈ, ਇਹ ਨਿਸ਼ਾਨੀਆਂ ਉਸ ਘਰ 'ਚ ਰਹਿ ਜਾਣੀਆਂ ਜਿਹੜਾ ਘਰ ਤੂੰ ਬਣਾਇਆ ਹੈ। ਉਹ ਕੋਈ ਐਸੀ ਨਿਸ਼ਾਨੀ ਵੀ ਲੈ ਕੇ ਆਇਆ ਜਿਹੜੀ ਅਸਲੀ ਘਰ ਵਿੱਚ ਜਾਣੀ ਹੈ? ਕਹਿੰਦਾ ਅਸਲੀ ਘਰ ਕਿੱਥੇ ਆ? ਅਤੇ ਪੜ੍ਹੋ ਗੁਰਬਾਣੀ ਅੰਦਰ ਲਿਖਿਆ, ਜਹ ਘਰ ਮੈਂ ਦੁੱਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਕਹਿੰਦੇ ਉਹ ਮਨਾ, ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਹੈ, ਉਹ ਵਸਣਾ ਹੈ, ਉਹ ਘਰ ਤੈਨੂੰ ਕਦੀ ਚੇਤੇ ਹੀ ਨਹੀਂ ਆਇਆ। ਅਸਲੀ ਘਰ ਸਾਡਾ ਕਿੱਥੇ ਆ? ਦਰਗਾਹ, ਸੱਚਖੰਡ। ਕਹਿੰਦਾ ਉੱਥੇ ਜਾਣ ਲਈ ਨਿਸ਼ਾਨੀ ਲੈ ਆਇਆ ਕੋਈ? ਲਓ ਸਾਹਿਬ, 2 ਮਹੀਨੇ ਯਾਤਰਾ ਕਰਨ ਵਾਲਾ ਅੱਜ ਸਵਾਲ ਕਰਨ ਡਿਆ ਜੀ। 2 ਮਹੀਨੇ ਯਾਤਰਾ ਕਰਕੇ ਆਉਣ ਵਾਲਾ ਅੱਜ ਸਵਾਲ ਕਰਦਾ ਪਿਆ ਉਸ ਖਾਲਸਾ ਜੀ ਨੂੰ। ਕਹਿੰਦਾ ਖਾਲਸਾ ਜੀ, ਨਾ ਉੱਥੇ ਜਾਣ ਲਈ ਨਿਸ਼ਾਨੀ ਕਿਹੜੀ ਲਿਆਉਣੀ ਸੀ? ਅਤੇ ਖਾਲਸਾ ਜੀ ਕਹਿਣ ਲੱਗੇ, ਉੱਥੇ ਜਾਣ ਲਈ ਨਿਸ਼ਾਨੀ ਤਾਂ ਤੈਨੂੰ ਆਪਣੇ ਪਿੰਡੋਂ ਵੀ ਮਿਲ ਸਕਦੀ ਸੀ। ਕਹਿੰਦਾ ਹੈ, ਸਾਡੇ ਪਿੰਡ 'ਤੇ ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ। ਕਹਿੰਦਾ ਗੁਰਦੁਆਰਾ ਸਾਹਿਬ ਹੈਗੇ? ਕਹਿੰਦਾ ਹੈਗੇ। ਅਤੇ ਕਹਿੰਦਾ ਫਿਰ ਉੱਥੇ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਨਾਲ ਨਿਸ਼ਾਨੀ ਲਿਜਾਣ ਲਈ ਆਪ ਦਿੰਦੇ ਨੇ, ਹਰ ਜਸ ਰੇਮਨਾ ਗਾਏ ਲੈ ਜੋ ਸੰਗੀ ਹੈ। ਫਿਰ ਇਹ ਨਾਮ ਦੀ ਨਿਸ਼ਾਨੀ ਜੇ, ਅਸਲੀ ਨਿਸ਼ਾਨੀ ਨਾਮ ਦੀ ਜੇ। ਯਾਤਰਾ ਤੁਸੀਂ ਕਰਨ ਆਏ ਹੋ, ਬੜੇ ਚਿਰ ਦੇ ਤੁਰੇ ਹੋ, ਤੁਹਾਨੂੰ ਯੁੱਗਾਂ ਯੁੱਗ ਬੀਤ ਗਏ ਹੋ ਗਏ ਤੁਰਿਆਂ ਨੂੰ ਯਾਤਰਾ 'ਤੇ, ਪਰ ਨਿਸ਼ਾਨੀ ਆ ਕੇ ਮਿਲੀ ਮਨੁੱਖ ਜਾਮੇ 'ਚ। ਅਤੇ ਕਿੱਥੋਂ ਮਿਲੀ? ਗੁਰੂ ਗ੍ਰੰਥ ਸਾਹਿਬ ਜੀ ਦੀ ਦੁਕਾਨ ਤੋਂ ਮਿਲੀ। ਇੱਥੋਂ ਨਾਮ ਦੀ ਦਾਤ ਮਿਲੀ ਜਿਹੜੀ ਸਾਡੇ ਨਾਲ ਜਾਣੀ ਆ, ਸੱਚਖੰਡ ਵਿੱਚ ਸਾਡੇ ਨਾਲ ਜਾਣੀ ਆ। ਜਦੋਂ ਇਹ ਨਿਸ਼ਾਨੀ ਨਾਲ ਲੈ ਕੇ ਜਾਵੋਗੇ, ਦੇਖਿਓ ਆਹ ਨਿਸ਼ਾਨੀਆਂ ਜਿਹੜੀਆਂ ਤੁਸੀਂ ਲੈ ਕੇ ਆਇਓ ਨਾ, ਜਿੱਦਾਂ ਤੁਹਾਡੇ ਘਰ ਦੇ ਤੁਹਾਨੂੰ ਪੁੱਛਦੇ ਆ, ਜਿਸ ਤਰ੍ਹਾਂ ਤੁਹਾਡੇ ਘਰ ਦੇ ਤੁਹਾਨੂੰ ਪੁੱਛਦੇ ਆ, ਤੁਸੀਂ ਜਦੋਂ ਘਰ ਜਾਂਦੇ ਹੋ ਯਾਤਰਾ ਤੋਂ, ਤੁਹਾਡੇ ਬੱਚੇ ਪੁੱਛਦੇ ਆ, ਘਰ ਦੀ ਪੁੱਛਦੀ ਆ, ਮਾਂ ਬਾਪ ਪੁੱਛਦੇ ਆ, ਉਹ ਪੁੱਤ ਗੁਰੂ ਘਰੋਂ ਆਇਆ ਕੁਝ ਲੈ ਕੇ ਆਇਆ? ਸਾਨੂੰ ਚਾਹ ਹੁੰਦਾ ਵੀ ਕੁਝ ਲੈ ਕੇ ਆਵੇ। ਇੱਦਾਂ ਜਦੋਂ ਸੱਚਖੰਡ ਜਾਂਦੇ ਹੋ ਨਾ, ਅਤੇ ਅਕਾਲ ਪੁਰਖ ਨੂੰ ਵੀ ਚਾਹ ਹੁੰਦਾ ਵੀ ਕੁਝ ਲੈ ਕੇ ਆਇਆ। ਉੱਥੇ ਫਿਰ ਬਾਣੀ 'ਚ ਲਿਖਿਆ ਨਹੀਂ, ਅੱਗੇ ਭੁੱਖਾ ਕਿਆ ਖਾਏ? ਕਹਿੰਦੇ ਉਹ ਕਮਲਿਆ ਮਨਾ, ਜਦੋਂ ਦਰਗਾਹ ਨੂੰ ਜਾਏਗਾ ਉੱਥੇ ਜਾ ਕੇ ਖਾਏਗਾ ਕਿ ਖੁਰਾਕ 'ਤੇ ਬੱਲੇ ਬੱਲ ਕੇ ਲੈ ਜਾ ਨਾਮ ਦੀ ਖੁਰਾਕ, ਕਿਉਂਕਿ ਉੱਤਮ ਦਾਤ ਜਿਹੜੀ ਆ ਉਹ ਨਾਮ ਹੈ। ਕਿਉਂਕਿ ਗੁਰਬਾਣੀ 'ਚ ਲਿਖਿਆ, ਪ੍ਰਭ ਕਾ ਸਿਮਰਨ ਸਭ 'ਤੇ ਉੱਚਾ। ਦੇਖੋ, ਸੋ ਵਿਚਾਰ ਕਰਨੀ ਹੈ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਜੇਤੀ ਸਿਆਣਪ ਕਰਮ ਹੋਂਕੀਏ ਤੇਤੇ ਬੰਧ ਪਰੇ। ਕਹਿੰਦੇ ਮੈਂ ਆਪਣੀ ਸਿਆਣਪ ਦੇ ਅੰਦਰ ਜਿੰਨੇ ਵੀ ਕਰਮ ਕੀਤੇ ਆ, ਸਾਰਿਆਂ 'ਚ ਬੰਧਨ ਹੀ ਬਚੇ, ਬੰਧਨਾਂ 'ਚ ਹੀ ਬੱਝਾਂ। ਕਹਿੰਦਾ ਬਸ ਸੰਸਾਰ ਦੇ ਬੰਧਨ ਹੀ ਪਏ ਨੇ ਮੈਨੂੰ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਜਿਉਂ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ। ਹੁਣ ਧਿਆਨ ਦਿਓ, ਜਿਉਂ ਸਾਧੂ ਕਰ ਮਸਤਕ ਧਰਿਓ, ਕਰਦਾ ਭਾਵ ਹੱਥ, ਹੁਣ ਆਪਾਂ ਕਹਿਤਾ ਜਦੋਂ ਸਤਿਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਨਾ, ਹੁਣ ਧਿਆਨ ਕਰਨਾ ਗੁਰੂ ਦਾ ਹੱਥ ਹੀ ਕੋਈ ਨਹੀਂ ਹੈਗਾ, ਸੋਚਣ ਵਾਲੀ ਗੱਲ ਹੈ ਨਾ। ਸੋ ਵਿਚਾਰ ਕਰੀਏ ਕਿਹੜਾ ਹੱਥ, ਹੱਥ ਕਹਿੰਦੇ ਕਿਹਨੂੰ, ਗੁਰੂ ਦਾ ਹੱਥ ਕਿਹੜਾ। ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਜੇ ਵਿਚਾਰ 'ਚ ਲਿਆਈਏ ਤਾਂ ਇੱਕ ਜਗ੍ਹਾ 'ਤੇ ਪੰਕਤੀ ਆਉਂਦੀ ਹੈ, ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਪ੍ਰਾਣੀ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਨਾ ਤੇਰੇ 'ਤੇ ਸਿਰ 'ਤੇ ਹੱਥ ਕਿਵੇਂ ਰੱਖਦਾ। ਜਦੋਂ ਇਹ ਮਨ ਨੇ ਕੀਤੀ ਪੁਕਾਰ ਉਸ ਪਰਮਾਤਮਾ ਦੇ ਚਰਨਾਂ 'ਚ, ਹੇ ਪਰਮਾਤਮਾ, ਹੇ ਅਕਾਲ ਪੁਰਖ, ਮੇਰੇ 'ਤੇ ਕਿਰਪਾ ਕਰ ਵੀ ਮੈਨੂੰ ਕੋਈ ਸੋਝੀ ਨਹੀਂ ਹੈ। ਅਤੇ ਉਸ ਅਕਾਲ ਪੁਰਖ ਨੇ ਗੁਰ ਪਰਮੇਸ਼ਰ ਦਾ ਰੂਪ ਧਾਰਨ ਕੀਤਾ, ਗੁਰ ਪਰਮੇਸ਼ਰ ਦਾ ਰੂਪ ਧਾਰਨ ਕੀਤਾ। ਜਿਹੜਾ ਉਪਦੇਸ਼ ਹੈ, ਜਿਹੜੀ ਗੁਰਬਾਣੀ ਹੈ ਨਾ, ਇਹ ਹੱਥ ਆ ਜਿਹੜਾ ਸਾਡੇ ਮਨ ਦੇ ਉੱਤੇ ਗੁਰੂ ਨੇ ਧਰਿਆ ਆ, ਹੋਰ ਹੱਥ ਕੋਈ ਨਹੀਂ। ਜੇ ਧਿਆਨ ਦੇਣਾ, ਜਿਉਂ ਸਾਧੂ ਕਰ ਮਸਤਕ ਧਰਿਓ, ਸਾਧੂ ਸਤਿਗੁਰੂ ਕਹਿੰਦੇ, ਜਿਵੇਂ ਸਾਧੂ ਨੇ ਸਤਿਗੁਰੂ ਨੇ ਮੇਰੇ ਮੱਥੇ ਦੇ ਉੱਤੇ, ਮੱਥੇ ਦਾ ਭਾਵ ਕੀ ਹੈ, ਐਸ ਮੱਥੇ 'ਤੇ ਨਹੀਂ, ਮੱਥਾ ਅੱਖਰ ਪਤਾ ਕਿਉਂ ਲਿਖਿਆ, ਮਸਤਕ ਕਿਉਂ ਲਿਖਿਆ, ਧਿਆਨ ਦੇਣਾ। ਮੱਥਾ ਕਿਹਨੂੰ ਕਹਿੰਦੇ ਆ, ਅੱਖਾਂ ਦੀ ਦਿੱਖ ਅਤੇ ਕੰਨਾਂ ਦੀ ਸੁਣਨ ਵਾਲੀ ਮੋਰੀ ਤੋਂ ਉਤਲੀ ਇਸ ਜਗ੍ਹਾ ਨੂੰ ਮੱਥਾ ਕਹਿੰਦੇ ਆ, ਮਸਤਕ ਕਹਿੰਦੇ ਆ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਦੋਂ ਸਾਡੀ ਸੋਚ ਉੱਚੀ ਜਿਤਨਾ ਹੋ ਸਕਦੀ ਹੈ, ਇਸ 5-9 ਦਰਵਾਜ਼ਿਆਂ ਤੋਂ ਸਾਡੀ ਸੋਚ ਉੱਚੀ ਹੋ ਸਕਦੀ ਹੈ, ਉਹ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਇਹ ਕੀ ਆ ਹੱਥ, ਅਤੇ ਉਹਦੀ ਸੋਚ ਆ ਉਹ ਸਾਡਾ ਮਸਤਕ। ਕਹਿੰਦੇ ਉਸ ਸੋਚ ਨੂੰ ਉੱਚਾ ਕਰਨ ਲਈ ਉਸ ਅਕਾਲ ਪੁਰਖ ਨੇ ਸਾਨੂੰ ਉਪਦੇਸ਼ ਦਿੱਤਾ ਆ, ਆ ਹੱਥ ਆ। ਸੋ ਇਹੋ ਜਿਹਾ ਲੱਭਣ ਲੱਗ ਪਿਓ ਕਿਤੇ, ਵੀ ਕੋਈ ਬੰਦਾ ਕਿਸੇ ਸਾਧੂਆਂ ਕੋਲ ਜਾਵੇ, ਮਹਾਂਪੁਰਖਾਂ ਕੋਲ ਜਾਵੇ, ਅਤੇ ਜਾ ਕੇ ਕਹੇ ਮਹਾਂਪੁਰਖੋ ਮੇਰੇ ਸਿਰ 'ਤੇ ਹੱਥ ਰੱਖ ਦਿਓ, ਦਸਮ ਦੁਆਰ ਖੁੱਲ੍ਹ ਜਾਵੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਇਹ ਸਰੀਰ ਦਾ ਹੱਥ ਰੱਖ ਕੇ ਦਸਮ ਦੁਆਰ ਨਹੀਂ ਖੁੱਲ੍ਹਦਾ। ਜਦੋਂ ਉਪਦੇਸ਼ ਆਪਾਂ ਸਰਵਣ ਕਰਦੇ ਹਾਂ, ਉਪਦੇਸ਼ ਦੀ ਵਿਚਾਰ ਕਰਦੇ ਹਾਂ, ਤਾਂ ਦਸਮ ਦੁਆਰ ਖੁੱਲ੍ਹ ਸਕਦਾ, ਕਿਸੇ ਸਰੀਰਕ ਰੂਪੀ ਹੱਥ ਨਾਲ ਦਸਮ ਦੁਆਰ ਨਹੀਂ ਖੁੱਲ੍ਹਦਾ। ਇਹ ਵਿਚਾਰਾਂ ਮਨ 'ਚ ਲਿਆਉਣੀਆਂ ਨੇ। ਫਿਰ ਗੁਰੂ ਜੀ ਕਹਿੰਦੇ, ਜਿਉਂ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ। ਹੁਣ ਧਿਆਨ ਦਿਓ, ਕਹਿਣ ਲੱਗੇ ਜਦੋਂ ਇਹ ਗੁਰਬਾਣੀ ਦਾ, ਇਹ ਉਪਦੇਸ਼ ਦਾ ਉਸ ਗੁਰੂ ਨੇ ਕਿਰਪਾ ਕਰਕੇ ਮੇਰੇ ਮਸਤਕਾਂ ਦਾ ਭਾਵ ਮੇਰੀ ਉੱਚੀ ਸੋਚ ਵਿੱਚ ਰੱਖ ਦਿੱਤਾ, ਤਾਂ ਕੀ ਬਣਿਆ ਮੇਰਾ, ਤੋ ਹਮ ਮੁਕਤ ਪਏ। ਕਿਤੋਂ ਮੁਕਤ ਹੋਏ, ਅਜੇ ਖਲਾਸੀ ਨਹੀਂ ਹੋਈ, ਅਜੇ ਮੁਕਤੀ ਨਹੀਂ ਹੋਈ, ਕਿਤੋਂ ਮੁਕਤ ਹੋਏ। ਕਹਿੰਦੇ ਜਿਹੜੀ ਮੇਰੀ ਮਾੜੀ ਸੋਚ ਸੀ ਨਾ ਪਹਿਲਾਂ, ਝੂਠੀ ਸੰਸਾਰ ਬਾਰੇ ਸੋਚਦੀ ਸੀਗੀ, ਕਹਿੰਦੇ ਮੈਂ ਉਸ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਗਿਆ, ਛੁੱਟ ਗਿਆ। ਕਹਿੰਦਾ ਭਾਵ ਹੁਣ ਮੇਰੇ ਮਨ ਵਿੱਚ ਸੰਸਾਰ ਦੀਆਂ ਸੋਚਾਂ ਪੈਦਾ ਨਹੀਂ ਹੁੰਦੀਆਂ, 24 ਘੰਟੇ ਮੇਰਾ ਧਿਆਨ ਸ਼ਬਦ ਨਾਲ ਜੁੜਿਆ ਰਹਿੰਦਾ, ਇਹਨੂੰ ਮੁਕਤੀ ਕਹਿੰਦੇ ਜੀ। ਠੀਕ ਹੈ ਵੀ, ਹਰ ਚੀਜ਼ ਦੇ ਵਿੱਚ ਇੱਕ ਰਾਜ ਆ। ਪੰਕਤੀਆਂ ਦੇ ਅੰਦਰ ਜਿੱਥੇ ਜਿੱਥੇ ਕਈ ਜਗ੍ਹਾ 'ਤੇ ਦਸਮ ਦੁਆਰ ਅੱਖਰ ਆ ਜਾਂਦਾ ਬਾਣੀ ਦੇ ਅੰਦਰ, ਧਿਆਨ ਦੇਣਾ, ਉੱਥੇ ਦਸਮ ਦੁਆਰ ਲਿਖਿਆ ਜ਼ਰੂਰ ਆ, ਪਰ ਦਸਮ ਦੁਆਰ ਵੱਲ ਜਾਣ ਦਾ ਇਸ਼ਾਰਾ ਆ, ਇੱਕ ਇਸ਼ਾਰਾ ਆ, ਇੱਕ ਦਸਮ ਦੁਆਰ ਖੁੱਲ੍ਹੇ ਦੀ ਅਵਸਥਾ ਆ। ਹਰ ਚੀਜ਼ ਨੂੰ ਲਹਿਜੇ ਨਾਲ ਸਮਝਣਾ। ਕਈ ਵਾਰੀ ਆਪਾਂ ਉਸ ਪੰਕਤੀ ਨੂੰ ਕੀ ਕਹਿ ਦਿੰਦੇ, ਵੀ ਇਹ ਦਸਮ ਦੁਆਰ ਦੇ ਅੰਦਰ ਦੀ ਅਵਸਥਾ, ਉੱਥੇ ਜਾਣ ਦੀ ਅਵਸਥਾ ਆ। ਇੱਦਾਂ ਹੀ ਗੁਰੂ ਜੀ ਨੇ ਇੱਥੇ ਮੁਕਤ ਹੋਣ ਲਈ ਪਹਿਲਾਂ ਕਿਸੇ ਨੂੰ ਮੁਕਤ ਹੋਣਾ ਪੈਣਾ, ਝੂਠੀਆਂ ਵਿਕਾਰਾਂ ਤੋਂ, ਸੰਸਾਰ ਦੀਆਂ ਝੂਠੀਆਂ ਮੰਗਾਂ ਤੋਂ ਮੁਕਤ ਹੋਣਾ ਪੈਣਾ। ਉਹ ਕਿੱਥੋਂ ਮੁਕਤ ਹੋਈਦਾ, ਜਦੋਂ ਉਪਦੇਸ਼ ਦੀ ਸਮਝ ਆ ਜਾਂਦੀ ਹੈ, ਜਦੋਂ ਗੁਰਬਾਣੀ ਦੀ ਵਿਚਾਰ ਮਨ 'ਚ ਟਿਕ ਜਾਂਦੀ ਹੈ, ਫਿਰ ਸਾਡੇ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ, ਸਾਡੇ ਮਨ ਦੇ ਵਿੱਚ ਝੂਠੀਆਂ ਗੱਲਾਂ, ਝੂਠੇ ਵਿਚਾਰ ਨਹੀਂ ਆਉਂਦੇ, ਅਸੀਂ ਮੁਕਤ ਹੋ ਗਏ। ਫਿਰ ਅੱਗੇ ਜਾ ਕੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਉਂ ਲਓ ਮੇਰੋ ਮੇਰੋ ਕਰਤੋ ਤਉਂ ਲਓ ਬਿਖ ਘੇਰੇ। ਆਹਨਾ ਜਿੰਨਾ ਚਿਰ ਇਹ ਮਨ ਜਿਹੜਾ ਨਾ, ਮੇਰਾ ਘਰ, ਮੇਰਾ ਕੰਮ, ਮੇਰਾ ਫਲਾਣੀ ਚੀਜ਼, ਮੇਰੀ ਧਮਕਾਣੀ ਚੀਜ਼, ਮੇਰੀ ਮੇਰੀ ਕਰਦਾ, ਕਹਿੰਦੇ ਉਹਨਾਂ ਚਿਰ ਇਹਨੂੰ ਬਿਖ ਜ਼ਹਿਰ, ਸੰਸਾਰ ਜ਼ਹਿਰ ਆ। ਆਉਂਦਾ ਫਿਰ ਸੰਸਾਰ ਜ਼ਹਿਰ ਨੂੰ ਘੇਰ ਕੇ ਰੱਖਦਾ, ਘੇਰਾ ਪਾ ਕੇ ਰੱਖਦਾ, ਮਾੜੀ ਸੋਚ, ਮਾੜੀ ਵਿਚਾਰ ਇਹਨੂੰ ਜ਼ਹਿਰ ਦੀ ਨਹੀਂ ਘੇਰ ਕੇ ਰੱਖਦੀ, ਇਹਦਾ ਧਿਆਨ ਇੱਥੇ ਟਿੱਕਿਆ ਰਹਿੰਦਾ, ਇਹਦੇ ਕੋਲ ਗਾਂਹ ਲੰਘਿਆ ਨਹੀਂ ਜਾਂਦਾ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਧਿਆਨ ਦਿਓ, ਮਨ ਤਨ ਬੁੱਧ ਅਰਪੀ ਠਾਕੁਰ ਕੋ। ਇੱਥੇ ਦੇਖੋ ਕਿੱਡਾ ਸੋਹਣਾ ਆਨੰਦ ਲਿਆ ਤਾ ਗੁਰੂ ਜੀ ਨੇ ਫੜ ਕੇ, ਜੇ ਧਿਆਨ ਨਾਲ ਸੁਣਨ ਡਏ ਹੋ ਤੇ ਆਪੇ ਸਮਝ ਲੱਗਣ ਡਈ ਹੈ। ਕੀ ਕਹਿੰਦੇ, ਕਹਿੰਦੇ ਮਨ ਤਨ ਬੁੱਧ। ਗੁਰੂ ਜੀ ਕਹਿੰਦੇ ਹੈ ਵੀ ਪਹਿਲਾਂ ਮੈਨੂੰ ਮਨ ਦੀ ਅਤੇ ਤਨ ਦੀ, ਮਨ ਕੀ ਹੈ ਮਲੀਨਤਾ, ਤਨ ਕੀ ਹੈ ਸਰੀਰ। ਕਹਿੰਦਾ ਇਸ ਮਲੀਨਤਾ 'ਚ ਫਸੇ ਸਰੀਰ ਨਾਲ ਜੁੜ ਕੇ ਜਿਹੜੀ ਮੇਰੀ ਬੁੱਧੀ ਸੀ ਨਾ, ਇੱਥੇ ਤੱਕ ਹੀ ਮੇਰੀ ਸੋਚ ਤੇ ਕੀ ਸੀ, ਮੈਂ ਗੱਲ ਲੰਘਦਾ ਹੀ ਨਹੀਂ ਸੀ। ਕਹਿੰਦਾ ਫਿਰ ਕੀ ਕੀਤਾ ਗੁਰੂ ਜੀ, ਕਹਿਣ ਲੱਗੇ ਅਰਪੀ ਠਾਕੁਰ ਕੋ। ਅਰਪੀ ਦਾ ਮਤਲਬ ਕੀ ਹੁੰਦਾ, ਕਿਸੇ ਨੂੰ ਦੇ ਦੇਣੀ, ਕਿਹਦੇ ਅੱਗੇ ਰੱਖ ਦੇਣੀ, ਕਿਹਨੂੰ ਚੜ੍ਹਾ ਦੇਣੀ, ਅਰਪਿਤ ਕਰ ਦੇਣੀ। ਗੁਰੂ ਜੀ ਕਹਿਣ ਲੱਗੇ ਮੈਂ ਆਪਣੇ ਮਨ ਤਨ ਦੀ ਸੋਚ ਜਿਹੜੀ ਆ ਨਾ, ਬੁੱਧੀ ਜਿਹੜੀ ਹੈ, ਅੰਦਰ ਦੀ ਅਕਲ ਜਿਹੜੀ ਹੈ, ਜਦੋਂ ਮੈਨੂੰ ਗੁਰਬਾਣੀ ਦੀ ਸਮਝ ਲੱਗਣ ਲੱਗੀ, ਗੁਰੂ ਦੇ ਬੋਲਾਂ ਦੀ ਸਮਝ ਲੱਗਣ ਲੱਗੀ, ਤੇ ਮੈਂ ਕਿਹਾ ਵੀ ਵੇਲਾ ਨਾ ਵੇਖੀਏ, ਜਿਹੜੀ ਆਹ ਮੇਰੀ ਅਗਿਆਨਤਾ ਵਾਲੀ ਬੁੱਧੀ ਹੈ, ਗੁਰੂ ਦੇ ਚਰਨਾਂ 'ਚ ਸੌਂਪ ਦਈਏ, ਅਰਪਿਤ ਕਰ ਦਈਏ। ਕਹਿੰਦੇ ਮੈਂ ਗੁਰੂ ਦੇ ਚਰਨਾਂ 'ਚ ਅਰਪਿਤ ਕਰਤੀ, ਚੜ੍ਹਾਤੀ। ਹੁਣ ਦੇਖੋ ਇੱਥੋਂ ਕਿੱਡੀ ਵਧੀਆ ਗੱਲ ਲੱਭੀ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਉਂਦੇ ਹੋ, ਮੱਥਾ ਟੇਕਣ ਲੱਗਦੇ ਹੋ ਅਤੇ ਹੱਥ ਜੋੜ ਕੇ ਕਹਿ ਦਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਮੇਰੀ ਅਗਿਆਨਤਾ ਵਾਲੀ ਬੁੱਧੀ ਤੁਸੀਂ ਰੱਖ ਲਓ, ਅੱਜ ਕਿਰਪਾ ਕਰ ਦਿਓ। ਕਿਹੜੀ? ਵੀ ਜਦੋਂ ਤੇਰਿਆਂ ਚਰਨਾਂ 'ਚ ਉੱਠ ਕੇ ਮੈਂ ਇਸ ਗੇਟ ਤੋਂ, ਗੁਰੂ ਘਰ ਦੇ ਗੇਟ ਤੋਂ ਬਾਹਰ ਹੋਵਾਂ ਅਤੇ ਮੇਰੇ ਕੋਲ ਆਪਣੀ ਬੁੱਧ ਨਾ ਹੋਵੇ, ਅੱਜ ਬੁੱਧ ਹੋਵੇ ਅਤੇ ਮੇਰੇ ਕੋਲ ਤੇਰੀ ਬੁੱਧ ਹੋਵੇ, ਤੇਰਾ ਗਿਆਨ ਹੋਵੇ, ਤੇਰੀ ਸੋਝੀ ਹੋਵੇ, ਮੈਨੂੰ ਸੰਸਾਰ ਦੀ ਸੋਝੀ ਨਾ ਹੋਵੇ, ਐਸਾ ਹੀ ਬਿਰਤੀ ਬਣਾ ਲਓ। ਠੀਕ ਹੈ, ਫਿਰ ਗੁਰੂ ਜੀ ਕਹਿਣ ਲੱਗੇ ਮਨ ਤਨ ਬੁੱਧ ਅਰਪ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਹੁਣ ਧਿਆਨ ਦਈਓ, ਸੋਏ ਦਾ ਭਾਵ ਕੀ ਹੈ? ਇੱਥੇ ਸੋਣਾ ਆ ਗਿਆ। ਕਿਹੜਾ ਸੋਣਾ? ਸੌਣ ਸੌਣ 'ਚ ਫਰਕ ਹੈ। ਇੱਥੇ ਸੋਣਾ ਆ ਗਿਆ, ਕੋਈ ਸੱਜਣ ਸੁੱਤਾ ਸੀ, ਤਿੱਖੜ ਦੁਪਹਿਰ, ਘਰਾੜੇ ਮਾਰਨ ਡਿਆ, ਅਤੇ ਉਹਦੇ ਲਾਗੋਂ ਗੱਡੀਆਂ ਲੰਘਣ ਡੀਆਂ, ਲੋਕ ਲੰਘਣ ਡਏ, ਅਤੇ ਕੋਈ ਲਾਗੋਂ ਲੰਘਦਾ ਕਹਿੰਦਾ ਦੇਖ ਕਿੱਦਾਂ ਘੋੜੇ ਵੇਚ ਕੇ ਸੁੱਤਾ ਸੀ, ਅਤੇ ਕੋਈ ਸੱਜਣ ਕੀ ਕਹਿੰਦਾ, ਕਹਿੰਦਾ ਇੰਨੇ ਖੜਾਕ 'ਚ ਨੀਂਦ ਤਾਂ ਕਿਸੇ ਲਾਪਰਵਾਹ ਨੂੰ ਆ ਸਕਦੀ ਹੈ। ਕਹਿੰਦਾ ਲਾਪਰਵਾਹੀ ਆ ਕੋਈ, ਵੇਖ ਹੈ ਕੋਈ ਟੈਨਸ਼ਨ, ਗੱਡੀਆਂ ਚੱਲਣੀਆਂ, ਇੰਨੀ ਆਵਾਜ਼ ਆਉਣ ਡੀ, ਖੜਕਾ ਆਉਣਾ, ਕਿੱਦਾਂ ਘੋੜੇ ਮਾਰਨ ਡਏ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਮਨਾ, ਜਿੰਨਾ ਚਿਰ ਆਪਣੀ ਸੋਚ ਕੋਲ ਰੱਖੇਗਾ ਤੈਨੂੰ ਕਦੀ ਵੀ ਲਾਪਰਵਾਹੀ ਵਾਲੀ ਨੀਂਦ ਨਹੀਂ ਆਉਣੀ। ਜਿੱਦਣ ਆਪਣੀ ਸੋਚ ਗੁਰੂ ਦੇ ਚਰਨਾਂ 'ਚ ਦੇ ਦੇਗਾ ਅਤੇ ਗੁਰੂ ਦੀ ਬੁੱਧ, ਗੁਰੂ ਦੇ ਉਪਦੇਸ਼ ਦੀ ਸੋਝੀ, ਗੁਰਬਾਣੀ ਨੂੰ ਅੰਦਰ ਜਗ੍ਹਾ ਦੇ ਦੇਗਾ। ਅੰਦਰ ਜਗ੍ਹਾ ਦੇਣੀ ਹੈ ਗੁਰੂ ਪਿਆਰਿਓ। ਦੇਖੋ ਕਹਿਣ ਨੂੰ ਆਪਾਂ ਸਾਰੇ ਕਹਿੰਦੇ ਹਾਂ ਗੁਰਬਾਣੀ, ਕਹਿਣ ਨੂੰ ਕੀ ਸਾਰੇ ਪੜ੍ਹਦੇ ਹਾਂ ਆਪਾਂ, ਪਰ ਆਨੰਦ ਪਤਾ ਕਿੱਦਣ ਆਉਣਾ, ਜਿੱਦਣ ਇਹ ਪੜ੍ਹੀ ਹੋਈ ਗੁਰਬਾਣੀ ਜਿਹੜੀ ਹੈ, ਕੋਈ ਪੰਕਤੀ ਪੜ੍ਹੀ ਹੋਈ, ਆਪ ਹੀ ਦੇ ਮਨ ਵਿੱਚ ਘਰ ਕਰ ਜਾਵੇ, ਆਪ ਹੀ ਦਾ ਜੀਵਨ ਵੈਸਾ ਉਸ ਪੰਕਤੀ ਵਰਗਾ ਬਣ ਜਾਵੇ। ਅਤੇ ਗੁਰੂ ਨੂੰ ਪਿਆਰੀ ਸਮਝ ਲਓ, ਆਪ ਜੀ ਨੇ ਗੁਰਬਾਣੀ ਪੜ੍ਹੀ ਆ ਔਰ ਆਪ ਜੀ ਨੇ ਗੁਰਬਾਣੀ ਕੜੀ ਹੈ, ਆਪ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਵਰਗਾ, ਪਰ ਗੁਰਬਾਣੀ ਪੜ੍ਹੀ ਗਿਆ ਪੜ੍ਹੀ ਗਿਆ ਪੜ੍ਹੀ ਗਿਆ ਪਰ ਜੀਵਨ ਨਹੀਂ ਬਣਿਆ। ਭਾਈ ਉਹਨੇ ਪੜ੍ਹੀ ਨਹੀਂ ਅਜੇ, ਉਹਨੇ ਨਹੀਂ ਪੜ੍ਹੀ ਅਜੇ। ਪੜ੍ਹੇ ਦੀ ਨਿਸ਼ਾਨੀ ਆ, ਕਿਉਂਕਿ ਬਾਣੀ 'ਚ ਲਿਖਿਆ ਸੋ ਪੜ੍ਹਿਆ ਸੋ ਪੰਡਿਤ ਦਬੀਨਾ ਗੁਰਸ਼ਬਦ ਕਰੇ ਵਿਚਾਰ। ਕਹਿੰਦੇ ਵੀ ਉਹ ਪੜ੍ਹਿਆ ਆ, ਕਹਿੰਦਾ ਸੋ, ਸੋ ਦਾ ਭਾਵ ਉਹ ਸੋ ਪੜ੍ਹਿਆ, ਕਹਿੰਦੇ ਉਹਨੂੰ ਪੜ੍ਹਿਆ ਕਿਉਂ? ਸੋ ਪੜ੍ਹਿਆ ਸੋ ਪੰਡਿਤ ਦਬੀਨਾ, ਬੀਨਾ ਦਾ ਭਾਵ ਸਿਆਣਾ, ਪੰਡਿਤ ਦਾ ਭਾਵ ਉੱਚੀ ਮਤ ਵਾਲਾ, ਪੰਡਿਤ ਦਾ ਭਾਵ ਬੋਧੀ ਵਾਲਾ ਨੇ ਕਿਤੇ ਐਵੇਂ ਕਹਿ ਦਿਓ ਕਿਸੇ ਨੂੰ, ਠੀਕ ਹੈ ਵੀ ਪੰਡਿਤ ਦਾ ਭਾਵ ਉੱਚੀ ਸੋਝੀ ਵਾਲਾ, ਠੀਕ ਹੈ ਨੀ। ਕਹਿੰਦੇ ਚੰਗੀ ਮਤ ਵਾਲਾ ਕੌਣ ਆ? ਗੁਰ ਸ਼ਬਦ ਕਰੇ ਵਿਚਾਰ। ਕਹਿੰਦਾ ਜਿਹੜਾ ਇਸ ਸ਼ਬਦ, ਸ਼ਬਦ ਦਾ ਭਾਵ ਉਪਦੇਸ਼, ਕਹਿੰਦੇ ਇਸ ਸ਼ਬਦ ਇਸ ਉਪਦੇਸ਼ ਦੀ ਗੁਰ ਜੁਗਤੀ ਟਕਨੀਕ ਨਾਮ ਦੀ ਵਿਚਾਰ ਕਰੇ, ਕਹਿੰਦੇ ਉਹਨੂੰ ਤਾਂ ਮੰਨ ਲਿਓ ਵੀ ਇਹ ਪੜ੍ਹੇ ਆਇਆ ਨੇ, ਗੁਰਬਾਣੀ ਪੜ੍ਹੀ ਹੈ। ਜਿਹੜਾ ਗੁਰ ਨਾਮ ਦੀ ਵਿਚਾਰ ਨਾ ਕਰੇ, ਸ਼ਬਦ ਦੀ ਵਿਚਾਰ ਨਾ ਕਰੇ, ਗੁਰੂ ਨੂੰ ਪਿਆਰੀ ਸਤਸੰਗ ਜੀ, ਉਹਨੇ ਅਜੇ ਇਹਨੂੰ ਪੜ੍ਹਿਆ ਨਹੀਂ, ਉਹਦਾ ਪੜ੍ਹਨਾ ਅਜੇ ਬਾਕੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਬਈ ਜਦੋਂ ਇਹ ਮੇਰੀ ਅਵਸਥਾ ਬਣੀ ਤਬ ਹਮ ਸਹਿਜ ਸੋਏ, ਕਹਿੰਦੇ ਫਿਰ ਮੇਰੀ ਆਤਮਾ ਆਤਮਿਕ ਅਡੋਲਤਾ ਵਿੱਚ ਚਲੀ ਗਈ, ਸਹਿਜ ਅਵਸਥਾ 'ਚ ਚਲੀ ਗਈ। ਸੋਏ ਦਾ ਭਾਵ ਕੀ? ਬੇਫਿਕਰ ਹੋ ਗਈ। ਕੀ ਬੇਫਿਕਰ ਹੋ ਗਈ? ਅੱਗੇ 24 ਘੰਟੇ ਨੀਂਦ ਨਹੀਂ ਸੀ ਆਉਂਦੀ, ਵੀ ਯਾਰ ਆਹ ਕੰਮ ਬਣਨਾ ਕਿ ਨਹੀਂ ਬਣਨਾ, ਪਤਾ ਨਹੀਂ ਉਹ ਮਿਲਣਾ ਕਿ ਨਹੀਂ ਮਿਲਣਾ। ਕਹਿੰਦੇ ਗੁਰੂ ਦੇ ਲੜ ਲੱਗ ਕੇ ਜਦੋਂ ਆਪਣੀ ਬੁੱਧ ਅਰਪ ਕਰ ਦਿੱਤੀ, ਮੇਰੀ ਬੁੱਧੀ ਬਣ ਗਈ ਵੀ ਜੋਤਿ ਸੁਭਾਵੇ ਨਾਨਕਾ, ਸਹੀ ਗੱਲ ਚੰਗੀ। ਕਹਿੰਦੇ ਬਿਰਤੀ ਬਣ ਗਈ ਹੁਣ ਕਿਹੜੀ? ਕਹਿੰਦਾ ਸੋਇਆ, ਕਹਿੰਦਾ ਬਾਬਾ ਮੈਂ ਸੋਏ ਦਾ ਭਾਵ ਹੈ ਲਾਪਰਵਾਹ ਹੋ ਜਾਣਾ, ਬੇਫਿਕਰ ਹੋ ਜਾਣਾ। ਕਹਿੰਦੇ ਮੈਂ ਹੁਣ ਬੇਫਿਕਰ ਹੋ ਗਿਆ, ਕਿਹੜੀ ਗੱਲੋਂ? ਵੀ ਹੁਣ ਨਹੀਂ ਮੈਨੂੰ ਚਿੰਤਾ ਕੋਈ ਵੀ, ਕਿਹੜੀ? ਵੀ ਹੁਣ ਜਿਹੜਾ ਕੰਮ ਕਰਨਾ ਮੇਰੇ ਪਰਮਾਤਮਾ ਨੇ ਆਪ ਹੀ ਕਰਨਾ ਹੈ। ਕਹਿੰਦਾ ਕਿਉਂ? ਇੱਕ ਜਗ੍ਹਾ 'ਤੇ ਗੁਰੂ ਜੀ ਕਹਿੰਦੇ ਜਿਹਦਾ ਮੇਰੇ ਵੱਲ ਧਿਆਨ, ਮੇਰਾ ਉਹਦੇ ਵੱਲ ਧਿਆਨ। ਲਓ ਲਓ, ਕਹਿੰਦੇ ਤੂੰ ਮੈਨੂੰ ਦੇਖ, ਮੈਂ ਤੈਨੂੰ ਵੇਖਾਂ। ਇਹੀ ਤਾਂ ਹੈਗਾ ਦਰਸ਼ਨ, ਤੂੰ ਮੈਨੂੰ ਵੇਖ, ਮੈਂ ਤੈਨੂੰ ਵੇਖਾਂ। ਗੁਰੂ ਜੀ ਕਹਿੰਦੇ ਤੂੰ ਮੇਰੇ ਨਾਲ ਜੁੜ, ਮੈਂ ਤੇਰੇ ਨਾਲ ਜੁੜ ਜਾ। ਤੂੰ ਮੇਰਾ ਵੱਲ ਧਿਆਨ ਰੱਖ, ਮੈਂ ਤੇਰਾ ਧਿਆਨ ਰੱਖਾਂ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਦੱਸੋ ਇੰਨੀ ਕੀ ਮੰਗ ਰੱਖੀ ਵੀ ਤੂੰ ਮੇਰਾ ਹੋ ਕੇ ਦੇਖ, ਆ ਜੱਗ ਮਗਰ ਭੱਜਾ ਫਿਰਦਾ ਤਾਂ ਸਾਰਾ ਹੀ ਤੇਰਾ ਹੋ ਜਾਣਾ। ਰੱਬ ਵੱਲ ਧਿਆਨ ਕਰਨ ਦੀ ਦੇਰ ਆ। ਫਿਰ ਦੇਖੋ ਅੱਗੇ ਗੁਰੂ ਜੀ ਨੇ ਕੀ ਕਿਹਾ ਦਿੱਤਾ, ਕਹਿੰਦੇ ਜੋਂ ਲੋ ਪੋਟ ਉਠਾਈ ਚੱਲਿਓ, ਤੋਂ ਲੋ ਡਾਨ ਭਰੇ। ਜੋਂ ਲੋ ਪੋਟ ਉਠਾਈ ਚੱਲਿਓ, ਪੋਟ ਕੀ ਹੈ? ਮੋਹ ਮਾਇਆ ਦੀ ਪੰਡ ਚੁੱਕੀ ਹੈ ਸਿਰ 'ਤੇ ਅਸੀਂ, ਸੰਸਾਰ ਦੇ ਨਾ ਮੋਹ ਮਾਇਆ ਦੀ ਪੰਡ ਚੁੱਕੀ ਹੈ ਸਿਰ ਤੇ, ਉਹਨੂੰ ਪੋਟ ਕਹਿੰਦੇ ਆ। ਕਹਿੰਦਾ ਜਿੰਨਾ ਚਿਰ ਤਾਂ ਇਹ ਮੋਹ ਮਾਇਆ ਦੀ ਜੌਂ ਲਓ ਪੋਟ ਉਠਾਈ ਚੱਲਿਓ, ਜਿੰਨਾ ਚਿਰ ਮੈਂ ਮੋਹ ਮਾਇਆ ਦੀ ਪੰਡ ਸਿਰ ਤੇ ਚੁੱਕ ਕੇ ਤੁਰਿਆ ਫਿਰਨ ਰਿਹਾ ਨਾ, ਤੇ ਗੁਰੂ ਜੀ ਕੇ ਤੋ ਲਓ ਡਾਨ ਭਰੇ। ਕਹਿੰਦੇ ਤਨ ਤਾਂ ਤੱਕ ਮੇਰੇ ਮਨ 'ਚ ਸੰਸਾਰ ਦਾ ਡਰ ਅਤੇ ਸਹਿਸਾ, ਇਹਦਾ ਮੈਨੂੰ ਡਨ, ਕਹਿੰਦਾ ਪੈਣਾ ਹੀ ਪੈਣਾ, ਇਹ ਮੇਤੇ ਸਜ਼ਾ ਮੈਨੂੰ ਮਿਲਣੀ ਮਿਲਣੀ ਹੈ। ਜਿੰਨੇ ਚਿਰ ਮੋਹ ਦਾ ਸਾਡੇ ਸਿਰ 'ਤੇ ਪੰਡ ਪਈ ਹੈ ਨਾ, ਉਹਨਾਂ ਚਿਰ ਸਾਨੂੰ ਆ ਸੰਸਾਰ ਦੀ ਹੈ ਨਾ ਸਹਿਸਾ ਦੀ ਅਤੇ ਸੰਸਾਰ ਦੇ ਸਹਿਮ ਦੀ ਡਰ ਦੀ ਸਾਨੂੰ ਸਜ਼ਾ ਮਿਲਣੀ ਮਿਲਣੀ, ਇਹਦਾ ਮਤਲਬ ਇਹ ਸਾਨੂੰ ਲੱਗਣਾ ਹੀ ਲੱਗਣਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦਾ ਪੋਟ ਡਾਰ ਗੁਰਪੂਰਾ ਮਿਲਿਓ ਤਾਂ ਨਾਨਕ ਨਿਰਭੈ। ਹੁਣ ਧਿਆਨ ਦੇਈਓ, ਪੋਟ ਡਾਰ ਗੁਰਪੂਰਾ ਮਿਲਿਆ। ਕਹਿੰਦੇ ਜਦੋਂ ਇਹ ਹਉਮੈ ਵਾਲੀ ਮੈਂ ਵਾਲੀ ਝੂਠੀ ਸੰਸਾਰ ਦੀ ਖਿੱਚ ਵਾਲੀ ਪੰਡ ਮੈਂ ਗੁਰੂ ਦੇ ਅੱਗੇ ਧਰਤੀ, ਡਾਰ ਦਾ ਭਾਵ ਸੁੱਟ ਦਿੱਤੀ, ਡਾਲ ਦਿੱਤੀ, ਪਾ ਦਿੱਤੀ। ਕਹਿੰਦੇ ਮੈਂ ਜਦੋਂ ਇਹ ਮੋਹ ਵਾਲੀ ਪੰਡ ਸੰਸਾਰ ਦੇ ਮੋਹ ਵਾਲੀ ਪੰਡ ਗੁਰੂ ਦੇ ਚਰਨਾਂ 'ਚ ਰੱਖਤੀ, ਆਹ ਲਓ ਫੜੋ ਗੁਰੂ ਜੀ ਇਹ ਪੰਡ ਤੁਹਾਡੀ, ਮੈਨੂੰ ਨਹੀਂ ਚਾਹੀਦਾ, ਕਿਉਂਕਿ ਮੈਂ ਸੰਸਾਰ ਦੇ ਉੱਤੇ ਜੋ ਕੁਝ ਸੋਚਦਾ ਮੈਂ ਕੁਝ ਨਹੀਂ ਕਰਨ ਜੋਗਾ, ਮੈਂ ਬੇਕਾਰ ਆਦਮੀ ਹੈ, ਇਹ ਸਭ ਕੁਝ ਤੁਸੀਂ ਕਰਨ ਜੋਗੇ ਹੋ, ਆਹ ਰੱਖ ਲਓ ਤੁਸੀਂ ਆਪਣੇ ਚਰਨਾਂ ਦੇ ਵਿੱਚ। ਅਤੇ ਗੁਰੂ ਜੀ ਕਹਿਣ ਲੱਗੇ ਗੁਰ ਪੂਰਾ ਮਿਲਿਆ, ਦੱਸੋ। ਆਉਂਦਾ ਫਿਰ ਮੇਰੇ ਅੰਦਰ ਉਹਦਾ ਗੁਰ ਆ ਜਿੱਥੋਂ ਪੂਰਨਤਾ ਹੀ ਆਉਂਦੀ ਆ ਨਾ, ਮੇਰਾ ਉਹਦੇ ਨਾਲ ਮਿਲਾਪ ਹੋ ਗਿਆ, ਇਹਦਾ ਮਤਲਬ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਇਆ ਤਾਂ ਉਹ ਨਾਨਕ ਨਿਰਭੈ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਫਿਰ ਮੇਰੇ ਅੰਦਰ ਅਗਲੀ ਅਵਸਥਾ ਪੈਦਾ ਹੋ ਗਈ, ਕਿਹੜੀ? ਨਿਰਵੈਰ, ਨਿਰਭੈਤਾ, ਨਿਡਰ ਪੈਦਾ ਹੋ ਗਿਆ। ਮੈਨੂੰ ਡਰ ਲੱਗਦਾ ਨਹੀਂ ਕਿਸੇ ਤੋਂ ਹੁਣ। ਕਿਸੇ ਨੇ ਕਿਹਾ ਤੇਰਾ ਫਲਾਣਾ ਕੰਮ ਨਹੀਂ ਬਣਿਆ? ਕਹਿੰਦਾ ਆਪੇ ਬਣ ਜੂ, ਜਦੋਂ ਬਣਨਾ ਉਹ ਬਣ ਜੂ। ਉਹ ਤੈਨੂੰ ਡਰ ਨਹੀਂ ਲੱਗਦਾ? ਉਹ ਤੇਰੀ ਬੇਇੱਜ਼ਤੀ ਕਰ ਦੇਣਗੇ। ਕਹਿੰਦਾ ਕੋਈ ਨਹੀਂ ਕਰਦਾ ਹੁਣ। ਹੈ ਕਿਉਂ? ਕਹਿੰਦਾ ਭਾਈ ਜੇ ਭਾਗਾਂ 'ਚ ਦੋ ਗਾਲਾਂ ਲਿਖੀਆਂ ਤਾਂ ਪੈ ਜਾਣਗੀਆਂ, ਮੈਨੂੰ ਕੋਈ ਟੈਨਸ਼ਨ ਨਹੀਂ। ਕਿਹਾ ਆਨੰਦ ਬਣ ਗਿਆ। ਇੱਕ ਜਗ੍ਹਾ 'ਤੇ ਬਾਣੀ 'ਚ ਲਿਖਿਆ, ਨਿਰਭਉ ਹੋਏ ਭਜੋ ਭਗਵਾਨ, ਨਿਰਭਉ ਹੋਏ। ਕਹਿੰਦੇ ਸੰਸਾਰ ਦੇ ਸਹਿਮਿਆਂ ਤੋਂ, ਸੰਸਾਰ ਦੇ ਝੂਠਿਆਂ ਧੰਦਿਆਂ ਤੋਂ ਡਰਦਾ ਫਿਰਦਾ, ਇਹਨਾਂ ਤੋਂ ਨਿਡਰ ਹੋ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ। ਜੇ ਇਹਨਾਂ ਦਾ ਸਹਿਮ ਤੇਰੇ ਅੰਦਰ ਰਿਹਾ ਨਾ, ਤੂੰ ਭਜਨ ਬੰਦਗੀ ਕਰ ਹੀ ਨਹੀਂ ਸਕਦਾ, ਮੇਰੇ ਕੋਲ ਹੋਣੀ ਨਹੀਂ। ਸੋ ਮਨ ਬਿਰਧੀ ਐਸੀ ਬਣਾਓ, ਜਦੋਂ ਮਨ ਬਿਰਧੀ ਆਪ ਜੀ ਐਸੀ ਬਣਾਓਗੇ, ਫਿਰ ਆਪ ਜੀ ਨੂੰ ਆਨੰਦ ਪ੍ਰਾਪਤ ਹੋਵੇਗਾ। ਐਸਾ ਆਨੰਦ ਪ੍ਰਾਪਤ ਹੋਵੇਗਾ, ਐਸਾ ਆਨੰਦ ਪ੍ਰਾਪਤ ਹੋਵੇਗਾ ਕਿ ਆਪ ਜੀ ਦੇ ਅੰਦਰ ਪ੍ਰਕਾਸ਼ ਆਪਣੇ ਆਪ ਹੀ ਹੋਵੇਗਾ, ਆਪ ਹੀ ਦੇ ਅੰਦਰ ਆਪਣੇ ਆਪ ਹੀ ਸ਼ਬਦ ਦਾ ਟਕਾਅ ਬਣੇਗਾ। ਜਦੋਂ ਆਪ ਜੀ ਸੰਸਾਰ ਦੇ ਝੂਠੇ ਸਹਿਮਾਂ ਤੋਂ, ਝੂਠਿਆਂ ਡਰ ਤੋਂ, ਝੂਠਿਆਂ ਵਹਿਮਾਂ ਤੋਂ, ਝੂਠੀ ਖਿੱਚ ਤੋਂ ਭਰਾ ਹੋ ਜਾਓਗੇ, ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਨਾ, ਇੱਕ ਇੱਕ ਅੱਖਰ ਸਾਡਾ ਜੀਵਨ ਨੂੰ ਤਬਦੀਲ ਕਰਨ ਲਈ ਗੁਰੂ ਜੀ ਨੇ ਬਣਾਇਆ। ਇੱਕ ਇੱਕ ਅੱਖਰ ਸਾਡਾ ਜੀਵਨ ਤਬਦੀਲ ਕਰ ਸਕਦਾ ਹੈ। ਸੋ ਮਾਲਕ ਚੜ੍ਹਦੀਆਂ ਗੱਲਾਂ ਕਰੇ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕਿ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।